the process of non-fulfillment or shattering of dreams and desires is also always there, and the circle of creation of the dreams and the shattering of dreams, it always goes on.
ਹੁਣ ਇੱਕ ਪਾਸੇ ਸਾਡੇ ਸਵਾਲ ਅਸੀਂ ਵੀ ਚਲਾ ਰਹੇ, ਆਪਣੇ ਆਪ ਚੱਲ ਰਹੇ, ਫਿਰ ਸੁਪਨੇ ਵੀ ਆਪਣੇ ਆਪ ਚੱਲ ਰਹੇ, ਸੁਪਨੇ ਟੁੱਟਣ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ। ਹੁਣ ਨਾ ਤਾਂ ਅਸੀਂ ਸੁਪਨੇ ਬਣਨ ਦੀ ਪ੍ਰਕਿਰਿਆ ਨੂੰ ਰੋਕ ਸਕਦੇ ਹਾਂ, ਅਤੇ ਨਾ ਹੀ ਸੁਪਨੇ ਟੁੱਟਣ ਦੀ ਚਿੰਤਾ ਪੀੜਾ ਤੋਂ ਆਪਣੇ ਆਪ ਅਸੀਂ ਬਚ ਸਕਦੇ ਹਾਂ। ਫਿਰ ਹੱਲ ਕੀ ਹੈ? ਸਤਿਗੁਰਾਂ ਇਸ ਨੂੰ ਵੀ ਸੁਪਨੀ ਸ਼ਰਦੀ ਦੇ ਅੰਦਰ ਸੱਚ ਕੀਤਾ ਹੈ। ਰਿਲੀਜ਼ਰ ਕੈਨ ਸਟੋਪ ਦ ਪ੍ਰੋਸੈਸ ਆਫ ਫਾਰਮੇਸ਼ਨ ਆਫ ਡ੍ਰੀਮ ਨਾਰ ਕੈਨ ਫਾਈਂਡ ਐਨੀ ਸੋਲਿਊਸ਼ਨ ਵਿਦ ਆਰ ਓਨ ਇੰਟਲੈਕਟ ਫਾਰ ਵਰੀਜ਼ ਐਂਡ ਦ ਪੇਨ ਆਫ ਦੇਅਰ ਨਾਨ ਫੁਲਫਿਲਮੈਂਟ। ਹੁਣ ਇੱਕ ਚੀਜ਼ ਹੋਰ ਦੇਖਣੀ, ਜਿੱਥੇ ਮਨੁੱਖ ਆਪਣੇ ਸੁਪਨਿਆਂ ਦੀ ਪੂਰਤੀ ਕਰਨ ਵਾਸਤੇ ਸੁਪਨੇ ਟੁੱਟਣ ਦੀ ਚਿੰਤਾ ਤੋਂ ਪੀੜਾ ਤੋਂ ਬਚਣ ਵਾਸਤੇ ਜ਼ਿੰਦਗੀ ਨੂੰ ਦਿਨ ਬ ਦਿਨ ਦਿਲ ਬਣ ਕੇ ਖਾਸ ਕਰਦਾ ਜਾ ਰਿਹਾ ਹੈ, ਜ਼ਿੰਦਗੀ ਇਤਨੀ ਖਾਸ ਹੋ ਰਹੀ ਹੈ ਕਿ ਇੱਕ ਮਸ਼ੀਨ ਬਣਦੀ ਜਾ ਰਹੀ ਹੈ, ਮਨੁੱਖ ਇੱਕ ਮਸ਼ੀਨ ਵਾਂਗ ਦੌੜਦਾ ਜਾ ਰਿਹਾ ਹੈ ਇਹਨਾਂ ਸੁਪਨਿਆਂ ਦੀ ਪੂਰਤੀ ਲਈ। ਇਨ ਦ ਵਰੀਜ਼ ਐਂਡ ਦ ਗ੍ਰੀਫ ਆਫ ਦ ਸ਼ੈਟਰਡ ਡ੍ਰੀਮਸ ਵੀ ਫੋਰਗੇਟ ਵਾਹਿਗੁਰੂ ਜੀ and we run our life like machines in the worries and woes of the unachieved dreams and desires. This machine is yug di fast life vich na ta sade kol apne mata pita kol baithan da samay reha, na putra tiyan de kol baithan da samay, na si mitran nu samay de pa sake, ਇੱਥੋਂ ਤੱਕ ਕਿ ਅਸੀਂ ਆਪਣੇ ਗੁਰੂ ਪਿਤਾ ਦੇ ਨਾਲ ਗੱਲਾਂ ਕਰਨ ਵਾਸਤੇ ਵੀ ਫੁਰਸਤ ਨਹੀਂ ਗਏ। ਇਤਨੀ ਜ਼ਿੰਦਗੀ ਮਸ਼ੀਨ ਵਾਂਗ ਫਾਸਟ ਹੁੰਦੀ ਜਾ ਰਹੀ ਹੈ।
ਰਨਿੰਗ ਅਪ ਦ ਮਨੀ ਇਨ ਦਿਸ ਮਾਡਰਨ ਏਜ ਮਕੈਨੀਕਲ ਮਾਡਰਨ ਲਾਈਫ ਵੀ ਆਰ ਲੋਸਟ ਟਾਈਮ ਫਾਰ ਆਰ ਪੇਰੈਂਟਸ ਆਰ ਚਿਲਡਰਨ ਆਰ ਫਰੈਂਡਸ ਐਂਡ ਨਾਟ ਈਵਨ ਫਾਰ ਦ ਗੁਰੂ।
ਸਾਡੇ ਸੁਪਨੇ ਸਾਡੀਆਂ ਇੱਛਾਵਾਂ ਪੂਰੀਆਂ ਹੋਣ, ਉਹਨਾਂ ਦੀ ਪੂਰਤੀ ਲਈ ਖਾਸ ਲਾਈਫ ਦੇ ਵਿੱਚ ਸਾਡੇ ਕੋਲੋਂ ਕੁਛ ਗੁਆਚ ਗਿਆ, ਅੰਮ੍ਰਿਤ ਵੇਲੇ ਦੀ ਸੰਭਾਲ, ਨਿਤਨੇਮ, ਸਤਸੰਗਤ ਅਤੇ ਗੁਰਬਾਣੀ ਦੀ ਵਿਚਾਰ, ਇਹ ਜੋ ਕੁਛ ਸਾਡੇ ਤੋਂ ਗੁਆਚਿਆ ਦਿਨ ਬ ਦਿਨ ਦੇ ਵਰਗੇ, ਇਹ ਹੋਰ ਗੁਆਚਣ ਦੇ ਖਤਰੇ, ਹੋਰ ਗੁਆਚਣ ਦੀਆਂ ਸੰਭਾਵਨਾਵਾਂ, ਹੋਰ ਗੁਆਚਣ ਦੇ ਹਾਲਾਤ ਸੰਸਾਰ ਅੰਦਰ ਹੋਰ ਪੈਦਾ ਹੋ ਰਹੇ ਹਨ।
ਰਨਿੰਗ ਬਿਹਾਈਂਡ ਦ ਮਟੀਰੀਅਲ ਕੰਫਰਟਸ ਆਫ ਲਾਈਫ ਵੀ ਆਰ ਲੂਜ਼ਿੰਗ ਦ ਵੈਲਿਊ ਆਫ ਅਰਲੀ ਐਂਬ੍ਰੋਸ਼ੀਅਲ ਆਰਸ ਅੰਮ੍ਰਿਤ ਵੇਲਾ ਦ ਨਿਤਨੇਮ ਪ੍ਰੈਜੈਂਸ ਇਨ ਦ ਗੁਰੂਜ਼ ਸੰਗਤ ਅੰਡਰਸਟੈਂਡਿੰਗ ਆਫ ਗੁਰਬਾਣੀ ਦ ਗੁਰੂਜ਼ ਵਰਡ ਐਂਡ ਦਿਸ ਲਾਸ ਇਜ਼ ਗੋਇੰਗ ਟੂ ਬੀ ਮੋਰ ਐਂਡ ਮੋਰ ਡੇ ਬਾਈ ਡੇ।
ਅੱਜ ਅਸੀਂ ਸੁਖਮੀ ਚਰਨ ਦੇ ਵਿੱਚੋਂ ਕੁਝ ਪੰਕਤੀਆਂ ਸਤਿਗੁਰਾਂ ਦੀ ਵਰਤੀ ਹੋਈ ਕੋਟੇਸ਼ਨ ਜਦ ਦੇਖਾਂਗੇ, ਸਾਨੂੰ ਇਹ ਮਹਿਸੂਸ ਹੋਏਗਾ ਕਿ ਸਾਡੀ ਜ਼ਿੰਦਗੀ ਦਾ ਇੱਕ ਅਸਲੀ ਸਵਾਦ, ਰੀਅਲ ਟੇਸਟ, ਜੋ ਸੱਚਾ ਸਵਾਦ ਹੈ, ਉਸ ਤੋਂ ਅਸੀਂ ਬਾਂਝੇ ਰਹਿ ਰਹੇ ਹਾਂ। ਪੁਰਾਤਨ ਸਮੇਂ ਵਿੱਚ ਅੱਜ ਤੋਂ 500 ਸਾਲ ਪਹਿਲਾਂ, 1000 ਸਾਲ ਪਹਿਲਾਂ ਬਜ਼ੁਰਗਾਂ ਦੇ ਕੋਲ ਪੀਸ ਆਫ ਮਾਇੰਡ, ਪਵਿੱਤਰਤਾ ਸੀ, ਜੀਵਨ ਵਿੱਚ ਇੱਕ ਦੂਸਰੇ ਨੂੰ ਮਿਲਦੇ ਸੀ, ਬੜਾ ਪਿਆਰ ਸੀ, ਉਸ ਪਿਆਰ ਵਿੱਚ ਤੇਜ਼ ਸੀ। ਅੱਜ ਪਿਆਰ ਘੱਟਦਾ ਜਾ ਰਿਹਾ, ਪਿਆਰ ਦਾ ਸਵਾਦ ਘੱਟਦਾ ਜਾ ਰਿਹਾ ਹੈ। ਇੰਜ ਕਹਿ ਲਓ ਕਿ ਜ਼ਿੰਦਗੀ ਵਿੱਚ ਜਿਹੜਾ ਅਸਲੀ ਅਤੇ ਸੱਚਾ ਸਵਾਦ ਹੈ ਉਹ ਸਾਡੇ ਤੋਂ ਗੁਆਚਦਾ ਜਾ ਰਿਹਾ।
ਟੂਡੇ ਇਨ ਦਿਸ ਸੈਸ਼ਨ ਵੈਨ ਵੀ ਵਿਲ ਲੁੱਕ ਥਰੂ ਗੋ ਥਰੂ ਦ ਲਾਈਨਸ ਆਫ ਸ੍ਰੀ ਸੁਖਮਨੀ ਸਾਹਿਬ, ਵੀ ਵਿਲ ਰੀਅਲਾਈਜ਼ that running after money and material comfort, we have lost that faith, the love, peace of mind. Living in the dream, we are becoming devoid of the real and true taste of life.
Adarshi, apne andar paida vat hoye, jab jo chal rahe hain sapne, dream, ਉਹਦੇ ਬਾਰੇ ਇੱਕ ਗੱਲ ਸਮਝ ਰਹੇ। ਸੁਪਨੇ ਦੋ ਤਰ੍ਹਾਂ ਨਾਲ ਸੰਬੰਧਿਤ ਨੇ, ਇੱਕ ਤੇ ਦੁੱਖਾਂ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ। ਜ਼ਿੰਦਗੀ ਵਿੱਚ ਦੁੱਖ ਆਉਂਦੇ ਨੇ, ਚਿੰਤਾ ਟੈਨਸ਼ਨ ਬਣਦੀ ਹੈ, ਇਹਦੇ ਤੋਂ ਬਚਿਆ ਕਿਵੇਂ ਜਾਵੇ। ਤੇ ਦੂਸਰਾ ਹੈ ਕਿ ਦੁਨੀਆਂ ਤੇ ਹਿੰਮਤ ਕਿਵੇਂ ਹੋ ਗਈ। ਜਿਹੜੇ ਚਾਰ ਵਿਅਕਤੀ ਜਾਣਦੇ ਹੋ, ਲੋਕਾਂ ਚ ਮੇਰੀ ਰਿਸਪੈਕਟ ਹੋਵੇ, ਸਟੇਟਸ ਹੋਵੇ, ਇਹ ਦੋ ਸਵਾਲਾਂ ਦੇ ਇਰਦ ਗਿਰਦ ਸਾਡੇ ਸੁਪਨੇ ਘੁੰਮਦੇ ਨੇ। ਦੁੱਖਾਂ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ ਤੇ ਹਿੰਮਤ ਕਿਵੇਂ ਬਣਿਆ ਜਾਵੇ।
Most of the dream of man revolve around two questions. First, how to get rid of woes and suffering that were caused because of the shattering of dream, non-fulfillment of dream. And secondly, how to get fame in the world, how to make a name in the world.
It's a atomic society, kudrasanism, natural process. Akshar Buddha kiya hai. ਮੇਰੇ ਤੇ ਵੀ ਉਤਨਾ ਲਾਗੂ ਹੁੰਦਾ ਹੈ ਜਿਤਨਾ ਕਿਸੇ ਹੋਰ ਤੇ। ਹਰ ਮਨੁੱਖ ਦੇ ਅੰਦਰ ਇੱਕ ਸੋਚਣ ਦੀ ਸ਼ਕਤੀ ਹੈ, ਜਿਹਨੂੰ ਅਸੀਂ ਮਤ ਕਹਿ ਦਿੰਦੇ ਹਾਂ, ਦਿਮਾਗ ਕਹਿ ਦਿੱਤਾ, ਮਾਈਂਡ ਕਹਿ ਦਿੱਤਾ। ਮਨੁੱਖ ਨੂੰ ਆਪਣੇ ਦਿਮਾਗ ਦੇ ਉੱਪਰ, ਆਪਣੀ ਮਤ ਦੇ ਉੱਪਰ, ਆਪਣੇ ਗਿਆਨ ਦੇ ਉੱਪਰ ਤੇ ਆਪਣੀ ਸਮਰੱਥਾ ਉੱਪਰ, ਏਬਿਲਿਟੀ, ਇਸ ਉੱਪਰ ਬੜਾ ਇੱਕ ਝੂਠਾ ਜਿਹਾ ਮਾਣ ਹੈ, ਈਗੋ ਹੈ। ਮਨੁੱਖ ਨੂੰ ਲੱਗਦਾ ਜੋ ਮੈਂ ਸੁਪਨਾ ਬਣਾਇਆ ਇਹ ਮੈਂ ਪੂਰਾ ਕਰਾਂਗਾ। ਤੇ ਜਿਤਨੇ ਜ਼ਿੰਦਗੀ ਦੇ ਸੁਪਨੇ ਨੇ ਨਾ, ਜਿਤਨੀਆਂ ਇੱਛਾਵਾਂ ਨੇ, ਆਪਣਾ ਦਿਮਾਗ ਵਰਤ ਕੇ ਹੱਲ ਕਰਨਾ ਚਾਹੁੰਦਾ ਹੈ। ਇਹ ਕਹਿ ਲਓ ਧਰਮ ਦੀ ਦੁਨੀਆਂ ਵਿੱਚ ਸ਼ਬਦ ਵਰਤਿਆ, ਜੋ ਸੁਪਨੇ ਚੈਨਲ ਦਾ ਸ਼ਬਦ ਆਇਆ ਉਹ ਹੈ ਚੁਸਤ ਚਲਾਕੀ ਦੇ ਨਾਲ, ਬਹੁਤ ਸਿਆਣਪ, ਸਿਆਣਪ ਦੇ ਨਾਲ, ਆਪਣੇ ਦਿਮਾਗ ਦੇ ਨਾਲ, ਆਪਣੀ ਚੁਸਤ ਚਲਾਕੀ ਨਾਲ ਆਪਣੇ ਸੁਪਨੇ ਪੂਰੇ ਕਰਨੇ ਚਾਹੁੰਦਾ ਹੈ।
Whenever our dreams get shattered, our desires are not fulfilled, it is but natural that being a man, being a human, we try our own devices, own worldly knowledge. It is natural that man, in his false pride or ego of his knowledge, ability, tries to fulfill his dreams with the help of many devices, many worldly devices.
ਧਰਮ ਦੀ ਦੁਨੀਆਂ ਵਿੱਚ ਦੋ ਸ਼ਬਦ ਨੇ, ਇੱਕ ਹੈ ਹਿਰਦਾ, ਦੂਸਰਾ ਹੈ ਮਨ। ਸੁਪਨਾ ਹਿਰਦੇ ਵਿੱਚ ਹੋਏਗਾ, ਪਲਾਨਿੰਗ ਦਿਮਾਗ ਵਿੱਚ ਹੋਏਗੀ। ਤੇ ਜਦੋਂ ਮਨੁੱਖ ਦਿਮਾਗ ਦੇ ਵਿੱਚ ਚੁਸਤ ਚਲਾਕੀ ਵਰਤੇਗਾ, ਨੋਟ ਕਰਿਓ, ਇਸ ਨੂੰ ਸੱਚ ਦੇ ਸਿਧਾਂਤ, ਝੂਠ ਦੇ ਸਿਧਾਂਤ ਦੋਨੋਂ ਪਤਾ ਹੁੰਦਾ ਹੈ। ਇਹਨੂੰ ਇਨਸਾਨੀਅਤ ਦਾ ਤੇ ਇਨਸਾਨੀ ਤੋਂ ਗਿਰਨ ਦਾ, ਪਸ਼ੂ ਪੂਰੇ ਦਾ, ਇਹ ਸਭ ਗਿਆਨ ਹੁੰਦਾ ਹੈ। ਪਰ ਮਨੁੱਖ ਜਦੋਂ ਵੀ ਆਪਣੀ ਚੁਸਤ ਚਲਾਕੀ ਵਰਤਦਾ ਹੈ, ਉਸ ਵੇਲੇ ਇਹਨੂੰ ਆਪ ਨੂੰ ਪਤਾ ਨਹੀਂ, ਇਹ ਅੰਦਰੋਂ ਪੰਜ ਵਿਕਾਰਾਂ ਵਿੱਚੋਂ ਕਿਸੇ ਨਾ ਕਿਸੇ ਇੱਕ ਵਿਕਾਰ ਦੀ ਪਕੜ ਵਿੱਚ ਆ ਚੁੱਕਿਆ ਹੁੰਦਾ ਹੈ। ਜਾਂ ਤੇ ਇਹ ਈਗੋ ਕਰਕੇ, ਜਾਂ ਫਿਰ ਲੋਭ ਕਰਕੇ, ਕਾਮ ਕਰਕੇ, ਹੰਕਾਰ ਕਰਕੇ, ਕ੍ਰੋਧ ਕਰਕੇ, ਐਸੇ ਕਿਸੇ ਨਾ ਕਿਸੇ ਵਿਕਾਰ ਕਰਕੇ ਫੈਸਲੇ ਲੈ ਰਿਹਾ ਹੁੰਦਾ। ਇਹਨੂੰ ਖੁਦ ਆਪ ਨੂੰ ਨਹੀਂ ਪਤਾ। ਧਰਮ ਦੀ ਦੁਨੀਆਂ ਵਿੱਚ ਸ਼ਬਦ ਵਰਤਿਆ ਅਗਿਆਨਤਾ। ਅਗਿਆਨਤਾ ਕਹਿੰਦੇ ਨੇ ਜਿੱਥੇ ਗਿਆਨ ਨਹੀਂ। ਅਗਿਆਨਤਾ ਨੂੰ ਦੂਸਰਾ ਸ਼ਬਦ ਗੁਰਬਾਣੀ ਅੰਦਰ ਵਰਤਿਆ ਹਨੇਰਾ, ਅੰਧੇਰ। ਜਿੱਥੇ ਪ੍ਰਕਾਸ਼ ਨਹੀਂ ਉੱਥੇ ਹਨੇਰਾ ਹੈ, ਜਿੱਥੇ ਗਿਆਨ ਨਹੀਂ ਉੱਥੇ ਅਗਿਆਨਤਾ ਹੈ। ਇਹਨੂੰ ਆਪ ਨੂੰ ਨਹੀਂ ਪਤਾ, ਇਹ ਅੰਦਰੋਂ ਬੇਕਾਰਾਂ ਦੇ ਖੂਹ ਵਿੱਚ ਡਿੱਗ ਪਿਆ, ਚੁਸਤ ਚਲਾਕੀ ਦੇ ਨਾਲ ਆਪਣੇ ਸੁਪਨੇ ਪੂਰੇ ਕਰਨ ਤੁਰਿਆ।
The man who otherwise can differentiate between good or bad, when uses his own devices, own intellect, on which he has a false pride, he comes into the control of the five vices, काम, क्रोध, लोभ, अहंकार, मीनिंग लक, एंगर, ग्रीड, अटैचमेंट एंड फॉल्स ईगो।
अंदर विकार होने करके एक दूसरी कमजोरी मनुखी बनती है। इसे आके असी अपने अंदर ही कमजोरियां लगने हैं। दूसरी कमजोरी है अंदर तृष्णा जन्म लेती है। तृष्णा की डेफिनेशन की हुई सतगुरां ने कृष्णा ने एक अग वर्णन किया है कि जिस प्रकार एक अग है, असी कहिए कि अग में पेट्रोल दे दियो, यह रज जाएगी, रज के बुझ जाएगी। गुरु पातशाह कहते भलीखा है कि पंक्ति अगे क्यों पावक ईंधन नहीं धरापर, पावक अग ईंधन उसनों फ्यूल दे दिता, अग अग के उपर कोई गैस पा लेगी कि यह बुझ जाएगी, रज जाएगी, भुलेखा है। अंदर इच्छावान मनगिया ने इच्छावान पूरिया होंगे ने, पर अंदरों रज का कभी न करना। दो ऐसा ने सोचने, एक है मैंने आ क्यों नहीं मिलेगा, मेरे गुआढ़ी को मैं रब ने क्यों नहीं देता, फलाने ने इतना कुछ दे दिया मैं क्यों नहीं मिलेगा। दूसरा एंगल है कभी यह सोच के देखे मैंने की कुछ मिले है। एक सोहेला साहब की बाणी तुसी सारे पढ़ते हो, इन कह लो कि सिख का वह होमवर्क है जिहड़ा इन्हें सौण तो पहला अपने बैड के उपर बैठ के होमवर्क करना है। उस विच गुरु पातशाह कहिंदे ऐ मनुख ऐ गुरसिखा, जे तू रब दीआं दित्तीआं होईआं दातां नूं गिणन लग जावें, रब ने गुरु ने जो तेन गिफ्ट दिखाई हो जाए काउंटिंग कर लग जाए तेरे तो गिनती नहीं होगी। पंक्ति है तेरे दाना कीमत ना पवै इस दाते कवन शुमार, शुमार होंगे गिनती काउंटिंग, कि तेरे तो गिनती नहीं हो सकती, याद करके इतना कुछ दिता है। सुखमी कर दी पंक्तियां ने कि ऐ मनुख ऐ गुरु के प्यार वाले तू सोच तेन रब ने हाथ दिते, तेन रब ने पैर दिते, तेन रब ने कान दिते, अखां दित्तियां, जीभ दित्ती, पंक्ति है दीने हस्त पाव करण नेत्र रखना इसह प्यार अवरसंग रखना तू भुल गई है। एक ने दो ने अनगिणत दातां दित्तियां ने। कृष्णा की परिभाषा है कि मनुख नूं बहुत कुछ मिली जा रहा है पर रज का, इसनूं गुरु पातशाह ने कृष्णा की अग्नि भी किया है। ते जिस वेले मनुख के अंदर कृष्णा होएगी ना उस वेले सैटिस्फाइड नहीं होएगा, इन्हें जितना कुछ मिली जाए यह कभीगा बहुत थोड़ा है, मैनू आप कुछ मिलया बहुत कुछ मिलया, जितना चेर संतुष्टि नहीं है सैटिस्फैक्शन नहीं है उतना चेर यह सुखी हो भी नहीं सकता। सो व्हेनेवर वी स्टार्ट यूजिंग आवर ओन इंटेलेक्ट एंड स्टार्ट बिलीविंग दैट आई एम वेरी इंटेलिजेंट एंड स्टार्ट यूजिंग द वर्ल्डली डिवाइसेस टू बिकम फ्री ऑफ द वरीज एंड द बोर्ड द सफरिंग ऑफ लाइफ, फर्स्टली इट हैपेंस दैट वी गेट इनकैप्चर्ड बाय द वाइसेस and secondly desire develops in us and desire about which Sri Sukhmani Sahib explained it is like a fire, as a fire never gets satisfied with the fuel, desire never gets satisfied and thus the man becomes unsatisfied always.
Mune kamjori hota hai, nirash hota hai, sab kuch milya hua hai, कोई सुपना बनाया सुपना टूट गया निराश हो गया, क्यों? क्योंकि रजदा नहीं। कमजोरी यह है कि यदि आदत बन गई है यूजफुल हो गया है, दुखी भी हो गया फिर भी उसी प्रकार जीवन बतीत करता जा रहा है। तो बिकॉज ऑफ डिससेटिस्फैक्शन कॉल ड्यू टू डिजायर मैन बिकम्स सैड एंड वरीड, he becomes used to this kind of life.
Huna se apne char phere ke nazar maarke jis bhi samaj vich reh rahe chahe woh Singapore hove, Thailand hove, India hove, Western hove, manush de andar jehdi trishna hai na santushti hai satisfied nahi hai, in guru paatshah ne त्रिष्णा की अग्नि है अग्नि, इस त्रिष्णा की अग्नि के कारण ये अंदर टेंशन है। ये टेंशन को दूर करने वास्ते दो चीजा वापर कभी नोट करना, एक तो चुस्त चलाती ਦੂਸਰਾ ਧਰਮ ਦੇ ਕਰਮ। ਸਾਰਾ ਯਤਨ ਕਰਦਾ ਹੈ ਕਿ ਮੈਨੂੰ ਪੈਸਾ ਮਿਲ ਜਾਵੇ, ਇਤਨਾ ਕਮਾ ਲਵਾਂ। ਨਹੀਂ ਕਮਾਇਆ ਗਿਆ, ਝੂਠ ਵੀ ਵਰਤੇਗਾ। ਕਈ ਵਾਰੀ ਪੈਸੇ ਦੇ ਲਈ ਇਨਸਾਨੀਅਤ ਤੋਂ ਮਿਲ ਵੀ ਜਾਏਗਾ ਤੇ ਰੱਬ ਕੋਲ ਜਾ ਕੇ ਮੰਗੇਗਾ। ਇਸ ਗੱਲ ਮੈਂ ਕੱਲ੍ਹ ਵਾਰੀ ਕਹਿਣੀ ਚਾਹਾਂਗਾ। ਇਸ ਤੋਂ ਹੱਟ ਕੇ ਅਸੀਂ ਕਾਰੋਬਾਰ ਕਰਦੇ ਹਾਂ ਗੁਰੂ ਨੂੰ ਯਾਦ ਰੱਖਣਾ ਸੀ। ਅਕਸਰ ਕੀ ਹੋਇਆ ਕਿ ਬਾਣੀ ਪੜ੍ਹ ਰਿਹਾ, ਜਪਜੀ ਸਾਹਿਬ ਦਾ ਪਾਠ, ਸੁਖਮਨੀ ਸਾਹਿਬ ਦਾ ਪਾਠ, ਅੰਦਰ ਯਾਦ ਕੀ ਚੱਲ ਰਹੀ ਹੈ, ਅੰਦਰ ਸੁਪਨਾ ਕੀ ਚੱਲ ਰਿਹਾ ਕਿ ਮੇਰਾ ਕਾਰੋਬਾਰ ਹੀ ਵਾਧਾ ਹੋ। ਇਹਦਾ ਮਤਲਬ ਬਾਣੀ ਪੜ੍ਹਦੇ ਹਾਂ ਕਾਰੋਬਾਰ ਯਾਦ ਹੈ। ਚਾਹੀਦਾ ਇਹ ਸੀ ਕਾਰੋਬਾਰ ਕਰਦੇ ਹਾਂ ਬਾਣੀ ਚੇਤੇ। ਜਿਸ ਵੇਲੇ ਇਹ ਬਾਣੀ ਪੜ੍ਹਦੇ ਹਾਂ ਇਹਦੇ ਅੰਦਰ ਯਾਦ, ਇਹਦੀ ਤ੍ਰਿਸ਼ਨਾ ਵੀ ਹੈ, ਕਰਮ ਕਾਂਡ ਕਰ ਰਹੇ, ਪੜ੍ਹੀ ਜਾ ਰਹੀ ਹੈ, ਸੁਣੀ ਜਾ ਰਹੀ ਹੈ, ਅੰਦਰ ਚਿੰਤਨ ਕਿਸੇ ਹੋਰ ਦਾ ਚੱਲ ਰਿਹਾ ਹੈ, ਅੰਦਰ ਯਾਦ ਕਿਸੇ ਹੋਰ ਦੀ ਚੱਲ ਰਹੀ ਹੈ। ਇਹਨੇ ਕਰਨਾ ਸੀ ਰੱਬ ਦਾ ਸਿਮਰਨ, ਸਿਮਰਨ ਇਹਦੇ ਅੰਦਰ ਦੁਨੀਆਂ ਦਾ ਚੱਲ ਰਿਹਾ ਹੈ। ਜਾਣੀ ਦੋ ਚੀਜ਼ਾਂ, ਤ੍ਰਿਸ਼ਨਾ ਦੀ ਅੱਗ ਨੂੰ ਬੁਝਾਉਣ ਵਾਸਤੇ ਇੱਕ ਤੇ ਸ਼ੁੱਧ ਤਿਰਾਕੀਆਂ ਵਰਤਦਾ, ਸੁਖਮਨੀ ਸਾਹਿਬ ਦੇ ਸਤਿਗੁਰਾਂ ਨੂੰ ਦੱਸ ਕੀਤਾ ਹੈ, ਇਹ ਦੂਸਰਾ ਧਰਮ ਦੇ ਕਰਮਾਂ ਦਾ ਸਹਾਰਾ ਲੈ
ਰਿਹਾ ਹੈ। Man either uses or drives the devices which he feels that he has the intellect to do. And secondly, he comes to the religious rituals in order to satisfy his own ego. In those rituals in which he doesn't believe in the God, he doesn't remember the God, but just to satisfy his own ego, he drives those rituals and his own devices.
ਅਗਰ ਮੈਂ ਬਾਣੀ ਪੜ੍ਹ ਰਿਹਾ, ਮੈਂ ਕਥਾ ਕਰ ਰਿਹਾ, ਮੈਂ ਕੀਰਤਨ ਕਰ ਰਿਹਾ, ਕਿਵੇਂ ਜਾਣਿਆ ਜਾ ਸਕੇ ਕਿ ਇੱਕ ਐਂਟੀ ਰਿਚੁਅਲ ਲੈ ਗਿਆ, ਕਰਮ ਕਾਂਡ ਲੈ, ਕੀ ਪਤਾ ਲੱਗੇ ਕਿ ਜ਼ਿੰਦਗੀ ਬਦਲੀ? ਬਾਣੀ ਪੜ੍ਹਦੇ ਹਾਂ ਸੋਚ ਬਦਲ ਗਈ, ਕੀ ਬਾਣੀ ਪੜ੍ਹਦੇ ਹਾਂ ਸੁਭਾਅ ਬਦਲ ਗਿਆ? ਜੇ ਨੇਚਰ ਚੇਂਜ ਨਹੀਂ ਹੋਈ, ਔਰ ਚੇਂਜ ਨਹੀਂ ਹੋਏ, ਕਰਮ ਨਹੀਂ ਬਦਲਣਗੇ। ਜੇ ਕਰਮ ਨਹੀਂ ਬਦਲਣਗੇ ਤੇ ਇਨਸਾਨੀਅਤ ਕਿਵੇਂ ਪੈਦਾ ਹੋਵੇਗੀ? ਅੱਜ ਭਰਾ ਭਰਾ ਨਾਲ ਇਸ ਤਰ੍ਹਾਂ ਦਾ ਵਿਹੇਵ ਕਰਦੇ ਹੈ। ਬਾਣੀ ਪੜ੍ਹਦੇ ਆ ਪੜ੍ਹਦੇ ਆ ਭਰਾ ਨਾਲ ਜੋ ਬਿਹੇਵੀਅਰ ਹੈ ਕਿ ਉਸ ਵਿੱਚ ਇਨਸਾਨੀਅਤ ਆ ਗਈ? ਪਸ਼ੂ ਆਪਣੇ ਭਰਾ ਨਾਲ ਝਗੜਾ ਕਰ ਸਕਦਾ ਹੈ? ਪਸ਼ੂ ਦੇ ਅੱਗੇ ਖੁਰਾਕ ਪਈ ਹੋਵੇ ਨਾ, ਕਿਸੇ ਪੰਛੀ ਦੇ ਅੱਗੇ ਕੋਈ ਚੋਗਾ ਪਾਇਆ ਹੋਵੇ, ਉਹਦਾ ਭਰਾ ਆ ਕੇ ਉਸ ਚੋਗੇ ਨੂੰ ਚੁਗਣ ਲੱਗ ਜਾਵੇ, ਪਸ਼ੂ ਦਾ ਭਰਾ ਉਸ ਖੁਰਾਕ ਨੂੰ ਖਾਣ ਲੱਗ ਜਾਵੇ, ਉਹ ਆਪਸ ਵਿੱਚ ਝਗੜਦਾ ਹੈ। ਪਸ਼ੂ ਦਾ ਸੁਭਾਅ ਹੈ, ਪਸ਼ੂ ਦੀ ਸੋਚ ਹੈ ਕਿ ਭਰਾ ਭਰਾ ਨਾਲ ਰਿਜਕ ਪਿੱਛੇ ਤਾਂ ਨਹੀਂ ਝਗੜਾ ਕਰਦੇ? ਤੇ ਸਤਿਗੁਰਾਂ ਸ਼ਬਦ ਪਤਾ ਕੀ ਵਰਤਿਆ? ਕਰਤੂਤ ਪਸ਼ੂ ਕੀ ਪਾਣਸ ਜਾ, ਜਾਤ ਮੀਨ ਪਹਿਚਾਣ, ਆਈਡੈਂਟੀ। ਇਹ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਆਊਟ ਲੁੱਕ ਹੈ ਕਿ ਇਹ ਇਨਸਾਨ ਹੈ, ਪਰ ਕਰਤੂਤ ਕਹਿੰਦੇ ਕਰਮ ਐਕਸ਼ਨ। ਇਹਦੀ ਆਊਟ ਲੁੱਕ ਕਹਿ ਰਹੀ ਹੈ ਇਨਸਾਨ ਹੈ, ਜਦੋਂ ਜੇ ਐਕਸ਼ਨ ਦੇਖੇ ਇਹ ਤੇ ਇਨਸਾਨੀਅਤ ਨਹੀਂ ਹੈ। ਇੱਕ ਨਹੀਂ ਦੋ ਨਹੀਂ ਐਸੀਆਂ ਅਣਗਿਣਤ ਉਦਾਹਰਣਾਂ ਨੇ ਜਿਸ ਵੇਲੇ ਮਨੁੱਖ ਕਰਮ ਕਾਂਡ ਕਰੇਗਾ ਧਰਮ ਦੇ ਕਰਮ ਕਾਂਡਾਂ ਨਾਲ, ਨਾ ਤੇ ਮਨੁੱਖ ਦੀ ਜ਼ਿੰਦਗੀ ਵਿੱਚ ਕੋਈ ਤਬਦੀਲੀ ਆਏਗੀ ਤੇ ਨਾ ਹੀ ਸਮਾਜ ਵਿੱਚ ਕੋਈ ਬਦਲਾਵ ਆਏਗਾ। ਅੱਜ ਅਸੀਂ ਸੋਚਣਾ ਹੈ ਕਿਤਨੇ ਅਖੰਡ ਪਾਠ ਹੋ ਰਹੇ ਨੇ, ਕਿਤਨੇ ਕੀਰਤਨ ਦਰਬਾਰ ਹੋ ਰਹੇ ਨੇ, ਕਿਤਨੇ ਵਿਵਾਦ ਹੋ ਰਹੇ ਨੇ, ਸਮਾਜ ਕਿੱਧਰ ਨੂੰ ਜਾ ਰਿਹਾ, ਮਨੁੱਖਾਂ ਦੀ ਸੋਚ ਕਿੱਧਰ ਨੂੰ ਜਾ ਰਹੀ ਹੈ? ਮੈਂ ਇੰਝ ਕਹਿ ਰਿਹਾ ਸੰਖੇਪ ਵਿੱਚ, ਕੀ ਇਨਸਾਨੀਅਤ ਇਨਕਰੀਜ਼ ਹੋ ਰਹੀ ਹੈ ਜਾਂ ਇਨਸਾਨੀਅਤ ਦੀ ਗਿਰਾਵਟ ਆ ਰਹੀ ਹੈ ਆਪਣੇ ਅੰਦਰ, ਆਪਣੇ ਜਾਤ ਤੇਰੇ ਸਮਾਜ ਅੰਦਰ?
Whenever we go to the guru, whenever we come to the kirtan darbar or the katha session, we have to check whether this reading of Gurbani and listening to the kirtan is changing our lives, changing our nature, changing the behavior pattern. or not. Otherwise, all these deeds which are done just to satisfy the ego or to show off, they become empty rituals. And with these empty rituals, we can bring any change neither in man's life nor in the society itself.
दुनिया के अनगिनत धार्मिक ग्रंथ ने गुरबाणी में पता की गया है, वेद सदैव कहो मत झूठे, झूठा जोड़ना विचार है। मसीह के अंदर ध्यान देना, मसीह के अंदर कुरान शरीफ पढ़ी जा रही है। कुरान शरीफ के मैसेज ने इंसानियत वास्ते मंदिर के विच रामायण गीता आदि शास्त्र वेद धार्मिक ग्रंथ पढ़े जा रहे हैं। उन्होंने मैसेज है इंसानियत। चर्च के विच बाइबल समझाई जा रही है, गुरुद्वारे के अंदर गुरु ग्रंथ साहिब की बाणी के पाठ हो रहे हैं, कीर्तन हो रहे हैं, कथा हो रही है। धार्मिक स्थानों के अंदर धार्मिक ग्रंथों की बाणी पढ़ी जा रही है, समझाई जा रही है, गाई जा रही है। इस समाज अंदर भी हो रहा है। जब अपनी इस सवाल को सामने रखेंगे तो साधे सामने एक रिजल्ट है जिस नाल तुसीं सहमत होवोगे कि धर्म के कर्म तो हो रहे हैं पर दिन ब दिन मनुख की सोच गिरावट बढ़ जा रही है, मनुख की सोच गिरती जा रही है, समाज में बुराइयां फैलती जा रही है, कि नशे घट रहे हैं कि बढ़ रहे हैं, झूठ का बोलबाला घटता जा रहा है कि बढ़ता जा रहा है, दुनिया से प्यार बढ़े है कि घटे है, नफरत घट रही है कि बढ़ रही है, धर्म के कर्म हो रहे हैं, मनुख की सोच गिरावट बढ़ जा रही है, समाज की बुराइयां बढ़ रही है। इन स्पाइट ऑफ इंक्रीज इन द रिलीजियस एक्टिविटीज एंड एन एम्प्टी रिचुअल द मैन्स थिंकिंग बिहेवियर इज डिग्रेडिंग डे बाय डे एंड देयर इज इंक्रीज इन सोशल इविल व्हेन वी सी अराउंड अस। जदों तुसीं इस एंगल नाल दुनिया नूं तकोगे ना, इंज महसूस होएगा कि शायद सारी मनुखता असली मकसद नूं भुला बैठी है। सतगुरां शब्द पता की वरत है, विण नावन जग तबला फिरै गुरमुख नदरी आया। मनुखता अपने अंदरले असली मकसद नूं भुला के सुपनों की पूर्ति करने, सुपने टुटन की चिंता तो डरन के लिए आप लाइफ के लिए एक दीवाना होके पगला होके जिधर मनुखता जा रही है उधर बड़ा भयानक दृश्य है।
रनिंग बिहाइंड द मटीरियल कंफर्ट्स ऑफ लाइफ एंड इन द वरीज टू सेटिस्फाई द ईगो एंड द डिजायर्स, sometimes it happens, it appears that all humanity is forgetting the real motive of life, which was to achieve a peace of mind and a happy life.
कि जो कुछ भी हो सके जो तो आगे ना मैं विचार रहा है, मैं अपने कोलों कुछ नहीं किया। इस सारी विचार सुखनी सरनी दिया पंक्तियां भी तो आगे सामने रखी है, ये मैं हूँ तो आगे ना पंक्तियां सामने कराऊंगा। ਤੁਸੀਂ ਵੀ ਮੈਰੀ ਬਹੁਤ ਵਾਰੀ ਪੜ੍ਹੀਆਂ ਹਨ, ਬਹੁਤ ਵਾਰੀਆਂ ਸੁਣੀਆਂ ਹਨ, ਪਰ ਜ਼ਰੂਰਤ ਹੈ ਇਸਦੇ ਕੰਸੈਪਟ ਨੂੰ ਸਮਝਣ ਦੀ। ਪੰਕਤੀ ਹੈ, ਬਹੁਤ ਸਿਆਣਪ ਜਮ ਕਾ ਭਾਉ ਵਿਆਪਾ ਹੈ। ਸਿਆਣਪ ਫਲੈਵਰਨੈਸ, ਇਹ ਜਮ ਕੀ ਹੈ? ਜਮ ਜੋਤ, ਜੋ ਸਾਨੂੰ ਟ੍ਰੈਡੀਸ਼ਨਲ ਸਮਝਾਇਆ ਗਿਆ ਨਾ, ਸਦੀਆਂ ਤੋਂ ਜੋ ਸਾਨੂੰ ਦੱਸਿਆ ਗਿਆ, ਸਾਨੂੰ ਇਹ ਦੱਸਿਆ ਗਿਆ ਕਿ ਮਰਨ ਤੋਂ ਬਾਅਦ ਜਮ ਜੋਤ ਆਉਂਦੇ ਨੇ ਤੇ ਫੜ ਕੇ ਲੈ ਜਾਂਦੇ। ਤੇ ਅਸੀਂ ਪਤਾ ਕੀ ਸੋਚਿਆ ਕਿ ਸ਼ਾਇਦ ਉਹ ਜਿਹੜੀ ਮੌਤ ਹੈ ਸਰੀਰ ਦੀ ਮੌਤ ਹੈ, ਤੇ ਜਦੋਂ ਸਰੀਰ ਛੱਡਾਂਗੇ ਉਸ ਤੋਂ ਬਾਅਦ ਕਿਵੇਂ ਕਰਨੀ। ਧਰਮ ਦੀ ਦੁਨੀਆਂ ਵਿੱਚ ਮੌਤ ਆਤਮਿਕ ਮੌਤ ਨੂੰ ਵੀ ਕੀ ਹੈ, ਜਦੋਂ ਅੰਦਰੋਂ ਭੁੱਲ ਗਿਆ ਕਿ ਮੈਂ ਇਨਸਾਨ ਹਾਂ, इंसानियत को भुला गया है, मानवी गुणा भुल चुका है, वर्तना भुल गया है, मानवी कदर कीमतों को भुला गया है। उस वेले यदि आत्मिक मौत होगी है, तो जब आत्मिक मौत होगी है तो फिर जम दोष जिहड़ा कहिंदा जम किहदे आपां इक बाणी पढ़ते हाँ, हर दीवान की समाप्ति के उपर आनंद है। आनंद करनिया पैनिया पांच पौड़ियां ते तीजी पौड़ी पढ़ी गई, उस विच इक पंक्ति आउंदी है, पंच दूत तुद वस कीते काल कंटक मारे। पंच दूत तीन शब्द आए ने धर्म की दुनिया में, जम जम दूत ते कला दूत। ਇਹਨਾਂ ਦੀ ਗਿਣਤੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਪੰਜ ਕਹੀ ਹੈ, ਉਹ ਜਗਦੂਤ ਨੇ ਤੇ ਪੰਜ ਵਿਕਾਰ। ਬਹੁਤ ਵੱਡਾ ਜਗਦੂਤ ਹੈ ਅਹੰਕਾਰ, ਈਗੋ। ਅੱਜ ਜਿਤਨਾ ਝਗੜਾ ਹੈ ਨਾ, ਜਿਤਨਾ ਕਲੇਸ਼ ਹੈ, ਚਾਹੇ ਵੈਸਟਰਨ ਕੰਟਰੀ ਤੇ ਮੁਸਲਿਮ ਕੰਟਰੀ ਦਾ ਹੋਵੇ, ਜਾਂ ਇਹ ਕਹਿ ਲਓ ਕੁਛ ਇਲਾਮ ਦਾ ਹੈ, ਜਾਂ ਹੋਰ ਆਪਸੀ ਝਗੜੇ ਨੇ, ਇਹ ਸਾਰੇ ਦੇ ਸਾਰੇ ਕਿਸੇ ਨਾ ਕਿਸੇ ਵਿਕਾਰ ਵਿੱਚੋਂ ਨਿਕਲ ਰਹੇ। ਜੇ ਏਕਤਾ ਨਹੀਂ ਹੋ ਰਹੀ ਤੇ ਕੋਈ ਨਾ ਕੋਈ ਵਿਕਾਰ ਅੱਗੇ ਆਉਂਦਾ ਹੈ। ਦੋ ਭਰਾ ਆਪਸ ਵਿੱਚ ਲੜਦੇ ਨੇ, ਸਿਆਣੇ ਸੱਜਣ ਸਮਝੌਤਾ ਕਰਾਉਂਦੇ ਨੇ, ਕਹਿੰਦੇ ਨਹੀਂ ਨਹੀਂ ਮੈਂ ਨਹੀਂ ਸਮਝੌਤਾ ਕਰਦਾ। ਦੋ ਤਿੰਨ ਦਲੀਲਾਂ ਦੇਵੇਗਾ, ਕਦੀ ਪਰਖ ਕੇ ਦੇਖਣਾ। ਪਹਿਲੀ ਦਲੀਲ, ਉਹਨੇ ਮੇਰੇ ਨਾਲ ਬਹੁਤ ਬੁਰਾ ਕੀਤਾ, ਮੈਂ ਉਹਦੇ ਨਾਲ ਕਿਵੇਂ ਸਮਝੌਤਾ ਕਰਨਾ? ਇਹਦਾ ਮਤਲਬ ਨਫ਼ਰਤ, ਅੰਦਰ ਨਫ਼ਰਤ ਪਿਆਰ ਖਤਮ ਹੋ ਗਿਆ। ਦੂਸਰਾ, ਉਹਦਾ ਮੇਰੇ ਨਾਲ ਕੀ ਮੁਕਾਬਲਾ, ਮੈਂ ਕਿਵੇਂ ਉਹਦੇ ਘਰ ਜਾਵਾਂ, ਮੈਂ ਕਿਵੇਂ ਉਸਨੂੰ ਚੱਲ ਕੇ ਜਾ ਕੇ ਕਹਾਂ ਅਹੰਕਾਰ। ਪੰਜ ਵਿਕਾਰਾਂ ਦੇ ਵਿੱਚ ਜਿਸ ਵੇਲੇ ਦੁਨੀਆ ਗੁਰੂ ਪਾਤਸ਼ਾਹ ਕਹਿੰਦੇ ਪਿਆਰਿਓ, ਬਹੁਤ ਸਿਆਣਪ ਜਵਕਾ ਭਾਉ ਵਿਆਪਕ, ਜਿਤਨਾ ਇਹ ਸਿਆਣਪਾਂ ਤੋਂ ਚਤੁਰਾਈਆਂ ਤੋਂ ਕੰਮ ਲੈ ਰਿਹਾ, ਜਿਤਨਾ ਚੁਸਤ ਚਲਾਕੀਆਂ ਨਾਲ ਸੁਪਨੇ ਪੂਰੇ ਕਰ ਰਿਹਾ, ਇਹਨੂੰ ਪਤਾ ਨਹੀਂ ਹੈ ਇਹ ਵਿਕਾਰਾਂ ਰੂਪੀ ਜਪਾਂ ਦੇ ਪਕੜ ਵਿੱਚ ਆ ਗਿਆ ਹੈ। ਕਿ ਅਗਲਾ ਪਤਾ ਕੀ ਸ਼ਬਦ ਹੈ, ਅਨਿਜ ਯਤਨ ਕਰ ਤ੍ਰਿਸ਼ਨ ਨਾ ਧਰਾਪਣ। ਇਹ ਜਿੰਨੇ ਮਰਜ਼ੀ ਯਤਨ ਕਰੀ ਜਾਵੇ, ਜਿਹੜੀ ਤ੍ਰਿਸ਼ਨਾ ਹੈ ਨਾ, ਇਹ ਰੱਜੇਗਾ ਨਹੀਂ, ਕਿਉਂਕਿ ਅੰਦਰੋਂ ਵਿਕਾਰਾਂ ਕਰਕੇ ਫੈਸਲੇ ਲੈ ਰਿਹਾ ਹੈ। ਉਹ ਜਮਦੂਤ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਜਨਰਲੀ ਸਪੀਕਿੰਗ, ਵੈਨਵਰ ਵੀ ਟਾਕ ਅਬਾਊਟ ਜਮ ਔਰ ਜਮਦੂਤ, we refer to the death of the body. But in Gurbani, Shri Guru Granth Sahib Maharaj, in Sukhmani Sahib, there is line, Bahut Siyanat Jamaka Pao Vyapai, Anak Jatan Kar Krishna Vyapai. Here Jam is indicated, here Jam is referred to the five evils, Kaam, Krodh, Lobh, Moh, Ahankar. When a person tries his own jnana, own devices, own intellect, he is entrapped in these five demons, in these five jamdus, and he is never satisfied with his desire. Hoon Guru Sir, Sarvadi Karma Kare. Sarvadi Karma Kare, Ik Seva, Ik Sindar, Do Vishya Vichya. ਸੇਵਾ ਹੈ ਸੰਗਤਾਂ ਦੇ ਜੋੜੇ ਸਾਫ ਕਰਨੇ, ਸੰਗਤਾਂ ਲਈ ਲੰਗਰ ਤਿਆਰ ਕਰਨਾ, ਲੰਗਰ ਵਰਤਾਉਣਾ, ਜੂਠੇ ਬਰਤਨ ਮੰਗਣੇ, ਸਫਾਈ ਕਰਨੀ, ਇਹ ਸੇਵਾਵਾਂ ਨੇ ਅਣਗਿਣਤ ਕਿਸਮੀਆਂ ਗੁਰੂ ਘਰ ਦੇ ਵਿੱਚ ਜਾਂ ਹਰ ਧਾਰਮਿਕ ਸਥਾਨ ਤੇ। ਦੂਸਰਾ ਹੈ ਸਿਮਰਨ ਦਾ ਹਿੱਸਾ ਹੈ, ਬਾਣੀ ਪੜ੍ਹਨੀ, ਸਿਮਰਨ ਬਾਣੀ ਸੁਣਨੀ, ਕੀਰਤਨ ਕਰਨਾ, ਬਾਣੀ ਦੀ ਚਾਲਣੀ, ਇਹ ਸਿਮਰਨ ਦਾ ਹਿੱਸਾ ਹੈ। ਹੁਣ ਇਹ ਬਾਣੀ ਪੜ੍ਹਨ ਦੇ ਨਾਲ ਜਾਂ ਸੇਵਾ ਕਰਨ ਦੇ ਨਾਲ ਇਹਦੇ ਅੰਦਰੋਂ ਜਗਦੂਤ ਖਤਮ ਹੋ ਗਏ ਸੀ। ਪਰ ਕੀ ਹੋ ਗਏ, ਕਾਰਨ ਕੀ ਹੈ? ਸਤਿਗੁਰਾਂ ਨੇ ਇੱਕ ਗੱਲ ਕਦੀ ਖਿਆਲ ਕਰਿਓ, ਜਿਸ ਸਬਜੈਕਟ ਨੂੰ ਤੱਕ ਕੀਤਾ ਹੈ ਅਧੂਰਾ ਨਹੀਂ ਛੱਡਿਆ। ਇਹ ਗੱਲ ਵੱਖਰੀ ਹੈ, ਅਸੀਂ ਬਾਣੀ ਪੜ੍ਹਦੇ ਹਾਂ, ਬਾਣੀ ਦੇ ਕੰਸੈਪਟ ਸਮਝਣ ਵਾਸਤੇ ਦੋ ਚੀਜ਼ਾਂ ਖਿਆਲ ਕਰਿਓ। ਇੱਕ ਤੇ ਜਿਹੜੇ ਸ਼ਬਦ ਵਰਤੇ ਨੇ, ਜਿਹੜੀ ਭਾਸ਼ਾ ਵਰਤੀ ਹੈ, ਭਾਸ਼ਾ ਦਾ ਸ਼ਬਦਾਂ ਦਾ ਗਿਆਨ ਹੋਣਾ ਚਾਹੀਦਾ, ਜਿਸ ਕਰਕੇ ਪਿਆਰੇ ਸਿਆਣੇ ਸੱਜਣ ਕਹਿੰਦੇ ਨੇ ਪਿਆਰਿਓ ਗੁਰਮੁਖੀ ਬਚਪਨ ਤੋਂ ਸਿੱਖਣੀ ਚਾਹੀਏ ਤੇ ਬਚਪਨ ਤੋਂ ਗੁਰਬਾਣੀ ਸਮਝਣ ਵੱਲ ਤੁਰਨਾ ਚਾਹੀਏ। ਉਤਨਾ ਚਿਰ ਬਾਣੀ ਨੂੰ ਸਮਝ ਨਹੀਂ ਸਕਾਂਗਾ। ਦੂਸਰਾ ਕਿ ਅਸੀਂ ਬਾਣੀ ਪੜ੍ਹਨ ਲੱਗਿਆਂ ਸਪੀਡ ਕਿਤਨੀ ਚ ਰੱਖਦੇ ਹਾਂ। ਅਕਸਰ ਦੇਖਣ ਵਿੱਚ ਆਇਆ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਨ ਲੱਗਿਆਂ ਮਨ ਵਿੱਚ ਖਿਆਲ ਹੁੰਦਾ ਕਿ ਮੈਂ 12 ਮਿੰਟਾਂ ਨੂੰ ਪੂਰਾ ਕਰ ਲਵਾਂ। ਆ ਮੇਰੀਆਂ ਮਾਵਾਂ ਭੈਣਾਂ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਨੇ। ਕਦੀ ਨੋਟ ਕਰਿਓ ਭੈਣੋ, ਸੁਖਮਨੀ ਸਾਹਿਬ ਜੀ ਦੀ ਬਾਣੀ 262 ਅੰਗ ਤੋਂ ਸ਼ੁਰੂ ਹੁੰਦੀ ਹੈ, 262 ਤੋਂ, ਤੇ ਇਹ ਜਾ ਕੇ 296 ਅੰਗ ਦੇ ਉੱਪਰ ਸੁਖਮਨੀ ਸਾਹਿਬ ਸਮਾਪਤ ਹੁੰਦਾ ਹੈ, 296 ਦੇ ਉੱਪਰ। ਹੁਣ ਇਸ ਪ੍ਰਕਾਰ 34 ਪੇਜਸ ਹੋ ਗਏ ਨੇ, 34 ਅੰਗ। ਤੇ ਜਿਹੜੇ ਅਖੰਡ ਪਾਠੀ ਵੀਰ ਪਾਠ ਕਰਦੇ ਨੇ ਨਾ 47 ਘੰਟਿਆਂ ਵਿੱਚ, 47 ਅਵਰਸ ਦੇ ਵਿੱਚ ਇਹ ਸਾਰਾ ਅਖੰਡ ਪਾਠ ਹੋ ਜਾਂਦਾ ਹੈ। ਉਹ ਸਪੀਡ ਹੈ 30 ਅੰਗ 30 ਪੇਜਸ ਇੱਕ ਘੰਟੇ ਵਿੱਚ, ਤੇ 2 ਘੰਟਿਆਂ ਵਿੱਚ 50 ਪੇਜਸ ਕਰਦੇ ਨੇ 60 ਅੰਗ। ਹੁਣ ਪਾਠੀ ਸਿੰਘ ਆਪਣੀ ਉਸ ਸਪੀਡ ਦੇ ਨਾਲ ਜਿਸਨੂੰ ਅਸੀਂ ਫਾਸਟ ਸਪੀਡ ਕਹਿੰਦੇ ਹਾਂ, ਉਹ 30 ਅੰਗ ਕਰ ਰਹੇ ਨੇ ਕਿ ਅਸੀਂ ਸੁਖਮਨੀ ਸਾਹਿਬ ਦੇ 34 ਅੰਗ ਇੱਕ ਘੰਟੇ 'ਚ ਕਰਨਾ ਚਾਹੁੰਦੇ ਹਾਂ। ਮੈਂ ਤੇ ਬਹੁਤ ਵਾਰੀ ਦੇਖਿਆ, ਕੋਸ਼ਿਸ਼ ਹੁੰਦੀ ਹੈ ਕਿ 50 ਕੁ ਮਿੰਟ ਤੱਕ ਸੁਖਮਨੀ ਸਾਹਿਬ ਕਰ ਲਈਏ ਤੇ 10 ਮਿੰਟ ਤੱਕ ਕੀਰਤਨ ਕਰ ਲਵਾਂ। ਸਪੀਡ ਫਾਸਟ ਜਿਤਨਾ ਚਿਰ ਰਹੇਗੀ ਉਤਨਾ ਚਿਰ ਕੰਸੈਪਟ ਸਮਝ ਨਹੀਂ ਆਏਗਾ। ਇੱਕ ਤੇ ਸਾਨੂੰ ਬਾਣੀ ਪੜ੍ਹਦਿਆਂ ਗਿਣਤੀ ਨੇ, ਕਿਤਨੇ ਪਾਠ ਕੀਤੇ ਇਹ ਮਾਇਨੇ ਨਹੀਂ ਰੱਖਦਾ, ਕਿਤਨਾ ਸਮਝਿਆ। ਇਹ ਸਾਡੀ ਜ਼ਿੰਦਗੀ ਦੀ ਥਿਉਰੀ ਹੈ। ਥਿਉਰੀ ਨੂੰ ਕਿਤਨੀ ਪੜ੍ਹਿਆ ਜਾਂਦਾ ਹੈ ਤਾਂ ਕਿ ਪ੍ਰੈਕਟੀਕਲ ਕਰਨ ਵੇਲੇ ਸਮਝ ਲੱਗ ਜਾਵੇ। ਤੇ ਜਿਹੜਾ ਥਿਉਰੀ ਫਾਸਟ ਪੜ੍ਹੇਗਾ ਉਹ ਕਦੀ ਵੀ ਪ੍ਰੈਕਟੀਕਲ ਕਰ ਨਹੀਂ ਸਕੇਗਾ। ਹੁਣ ਅਸੀਂ ਪੰਕਤੀਆਂ ਬਹੁਤ ਵਾਰੀ ਪੜ੍ਹੀਆਂ ਨੇ, ਬਹੁਤ ਵਾਰੀ ਸੁਣੀਆਂ ਨੇ। ਸਤਿਗੁਰੂ ਕਹਿੰਦੇ ਪਿਆਰਿਓ, ਅਕਸਰ ਦੇਖਣ ਵਿੱਚ ਆਇਆ ਹੈ ਕਿ ਮਨੁੱਖ ਆਪਣੇ ਦੁੱਖਾਂ ਤੋਂ ਛੁਟਕਾਰਾ ਵੀ ਪਾਉਣਾ ਚਾਹੁੰਦਾ ਹੈ। ਦੁੱਖਾਂ ਤੋਂ ਛੁਟਕਾਰਾ ਪਾਉਣ ਦੇ ਲਈ ਧਰਮ ਦੇ ਕਰਮ ਤੇ ਕਰਦਾ ਹੈ, ਪਰ ਇਹਦੇ ਅੰਦਰੋਂ ਤ੍ਰਿਸ਼ਨਾ ਦੀ ਅਗਨੀ ਬੁੱਝਦੀ ਨਹੀਂ। ਇਹ ਤੋਂ ਇਲਾਵਾ ਇਹ ਬੜੇ ਯਤਨ ਕਰਦਾ ਸੰਸਾਰ ਵਿੱਚ ਤੇ ਫਿਰ ਵੀ ਅਗਨੀ ਬੁੱਝਦੀ ਨਹੀਂ। ਤੁਸੀਂ ਪੰਕਤੀਆਂ ਪੜ੍ਹੀਆਂ, ਇੱਕ ਵਾਰੀ ਧਿਆਨ ਕਰਨਾ। ਪੰਕਤੀਆਂ ਦੇ ਭੇਖ ਅਨੇਕ ਅਗਨ ਨਹੀਂ ਬੁਝਿਆ, ਇੱਥੇ ਇੱਕ ਗੱਲ ਖਿਆਲ ਕਰਨਾ ਜੀ। ਅਸੀਂ ਆਮ ਤੌਰ ਤੇ ਇਹ ਪੜ੍ਹ ਜਾਂਦੇ ਹਾਂ ਭੇਖ ਅਨੇਕ ਅਗਨ ਨਹੀਂ ਬੁਝਿਆ, ਬੁਝਿਆ ਅਗਰ ਸਮਝਣਾ ਅੰਡਰਸਟੈਂਡਿੰਗ, ਇੱਥੇ ਬੁਝਿਆ ਅੱਗ ਵੱਜ ਰਹੀ ਹੈ, ਅੱਗ ਨੂੰ ਬੁਝਾਉਣਾ ਹੈ। ਗੁਰੂ ਪਾਤਸ਼ਾਹ ਕਹਿੰਦੇ ਦੋ ਯਤਨ ਕੀਤੇ, ਭੇਖ ਦੇ ਅਰਥ ਨੇ ਧਾਰਮਿਕ ਕਰਮ, ਭੇਖ ਅਨੇਕ ਅਨੇਕ ਕਰਮ ਕੀਤੇ ਇਹਨੇ ਦੁਨੀਆ ਦੇ, ਇਹਦੇ ਅੰਦਰੋਂ ਤ੍ਰਿਸ਼ਨਾ ਦੀ ਅਗਨੀ ਬੁਝੀ ਨੇ। ਕੋਟ ਉਪਾਵ ਦਰਗਹਿ ਨੀਤੀ ਹੈ, ਇਹਨੇ ਬੜੇ ਯਤਨ ਕੀਤੇ, ਪਰ ਇਸ ਨੂੰ ਹੁਣ ਦਰਗਾਹ ਕੀ ਹੈ? ਇਹ ਵੀ ਸ਼ਬਦ ਧਰਮ ਦੀ ਦੁਨੀਆ ਵਿੱਚ ਬਹੁਤ ਵਾਰੀ ਆਇਆ। ਰੱਬ ਦੀ ਦਰਗਾਹ ਕੀ ਹੈ? ਇਹ ਵੀ ਸਾਨੂੰ ਪਤਾ ਕੀ ਸਮਝਾਇਆ ਗਿਆ ਕਿ ਮਰਨ ਤੋਂ ਬਾਅਦ ਦਰਗਾਹ ਮਿਲੇਗੀ। ਖਿਮਾ ਕਰਨੀ, ਪਹਿਲਾਂ ਜਿਉਂਦੇ ਜੀ ਉਸ ਦਰਗਾਹ ਨੂੰ ਸਮਝਣਾ ਪਏਗਾ, ਮਰਨ ਤੋਂ ਬਾਅਦ ਫਿਰ ਸਮਝ ਆਏਗੀ। ਜੇ ਜਿਉਂਦੇ ਜੀ ਇਹ ਪੰਜ ਵਿਕਾਰ ਜਗਦੂਤ ਨਹੀਂ ਨਾ ਲੱਗੇ, ਤੇ ਮਰਨ ਤੋਂ ਬਾਅਦ ਜਗਦੂਤਾਂ ਨੂੰ ਉੱਥੇ ਬਹੁਤ ਬਾਅਦ ਦੀਆਂ ਖੇਡਾਂ ਨੇ। ਪਹਿਲਾਂ ਜਿਉਂਦੇ ਜੀ ਜੀਵਨ ਮੁਕਤੀ ਦਰਗਾਹ ਹੈ ਕਿ ਰੱਬ ਨੇ ਇੱਕ ਯੂਨੀਵਰਸਲ ਨੈਟਵਰਕ ਬਣਾਇਆ, ਇੱਕ ਸਿਸਟਮ ਬਣਾਇਆ ਹੋਇਆ। ਉਸ ਸਿਸਟਮ ਵਿੱਚ ਰਹਿ ਕੇ ਅੰਦਰ ਇਨਸਾਨੀਅਤ ਕੈਦ ਰਹਿ ਸਕਦੀ ਹੈ, ਇਨਸਾਨ ਬਣਿਆ ਰਹਿ ਸਕਦਾ ਹੈ। ਉਸ ਇਨਸਾਨੀਅਤ ਨੂੰ ਸਮਝ ਕੇ ਅੰਦਰ ਮਾਨਵੀ ਗੁਣ ਬਣੇ ਰਹਿ ਸਕਦੇ ਹਨ। ਜਿਸ ਨੇ ਆਪਣੇ ਅੰਦਰ ਇੱਕ ਅਹਿਸਾਸ ਬਣਾ ਲਿਆ ਮੈਂ ਇਨਸਾਨ ਹਾਂ, ਪਸ਼ੂ ਭਰਾ ਨਾਲ ਝਗੜਾ ਕਰ ਸਕਦਾ, ਮੈਂ ਭਰਾ ਨਾਲ ਝਗੜਾ ਨਹੀਂ ਕਰਾਂਗਾ ਕਿਉਂਕਿ ਮੈਂ ਇੱਕ ਇਨਸਾਨ ਹਾਂ, ਪਸ਼ੂ ਨਹੀਂ। ਇੱਕ ਕੂਕਰ ਕੁੱਤਾ ਡੋਗ ਦੂਸਰੇ ਨੂੰ ਕੱਟ ਖਾਂਦਾ ਹੈ, ਦੂਸਰੇ ਨੂੰ ਬੁਰੇ ਬਚਨ ਬੋਲਦਾ ਹੈ, ਜਿਹਨੂੰ ਅਸੀਂ ਕਹਿੰਦੇ ਭੌਂਕਦਾ ਹੈ। ਕੁੱਤਾ ਭੌਂਕ ਰਿਹਾ, ਬੁਰੇ ਬਚਨ ਬੋਲ ਰਿਹਾ, ਸਾਹਮਣੇ ਵਾਲੇ ਦਾ ਹਿਰਦਾ ਦਿਖਾ ਰਿਹਾ, ਮੈਂ ਇੱਕ ਇਨਸਾਨ ਹਾਂ, ਮੈਂ ਇਨਸਾਨ ਹੋ ਕੇ ਐਸੇ ਬੋਲ ਨਹੀਂ ਬੋਲਾਂਗਾ
ਜਿਹੜੇ ਕਿ ਉੱਗਰ ਦੇ ਗੋਲਾਂ ਵਰਗੇ ਹੋ। ਇੱਕ ਹੋਰ ਮੈਂ ਇਸ ਕੋਰਸ ਤੋਂ ਹੱਟ ਕੇ ਤੁਹਾਡੀ ਬਾਤ ਕਹਿਣੀ ਚਾਹਾਂਗਾ। ਦੋ ਪੰਛੀ ਨੇ ਇੱਕੋ ਜਿਹੇ, ਇੱਕ ਹੈ ਕਾਂ ਦੂਸਰਾ ਕੋਇਲ। ਵਿਦਵਾਨ ਸੱਜਣ ਕਹਿੰਦਾ ਕਾਂ ਕਿਸੇ ਤੋਂ ਕੁਛ ਖੋਹਦਾ ਨਹੀਂ ਤੇ ਕੋਇਲ ਕਿਸੇ ਨੂੰ ਕੁਛ ਦਿੰਦੀ ਨਹੀਂ, ਪਰ ਕੋਇਲ ਦੀ ਬੋਲੀ ਬੜੀ ਪਿਆਰੀ ਹੈ ਤੇ ਕਾਂ ਦੀ ਬੋਲੀ ਬੜੀ ਉੱਚੀ ਹੈ। ਜਿਸ ਵੇਲੇ ਇਹ ਯਾਦ ਆ ਜਾਵੇ ਨਾ, ਅਹਿਸਾਸ ਹੋ ਜਾਵੇ ਮੈਂ ਇਨਸਾਨ ਹਾਂ, ਮੈਂ ਫਿਰ ਐਸੀ ਬੋਲੀ ਕਿਉਂ ਬੋਲਾਂ ਜਿਹੜੀ ਇੱਕ ਜਾਨਵਰ ਦੀ ਬੋਲੀ ਹੋਵੇ, ਕਾਂ ਦੀ ਬੋਲੀ। ਇਹ ਇਨਸਾਨੀਅਤ ਇਹਨੂੰ ਪੈਦਾ ਹੁੰਦੀ ਸੀ। ਜਿਸ ਵੇਲੇ ਮਨੁੱਖ ਨੂੰ ਅਹਿਸਾਸ ਹੈ ਮੈਂ ਇਨਸਾਨ ਹਾਂ, ਸਮਝ ਲਓ ਉਸ ਵੇਲੇ ਰੱਬ ਦੀ ਦਰਗਾਹ ਵਿੱਚ ਹੈ। ਜਿਸ ਵੇਲੇ ਇਹਨੂੰ ਸਮਝ ਪਵੇ ਕਿ ਮੈਂ ਇਸ ਤਰ੍ਹਾਂ ਦਾ ਕਰਮ ਕਰਾਂਗਾ ਮੇਰੇ ਅੰਦਰੋਂ ਮਾਨਵੀ ਗੁਣ ਖਤਮ ਹੋ ਜਾਏਗਾ, ਦੁਨੀਆਂ ਮੈਨੂੰ ਕੀ ਕਹੇਗੀ, ਮੈਂ ਮਨੁੱਖ ਹਾਂ, ਮੈਂ ਐਸਾ ਕਰਮ ਨਹੀਂ ਕਰਾਂਗਾ, ਕਿਉਂਕਿ ਮੇਰੇ ਗੁਰੂ ਨੇ ਮੈਨੂੰ ਅੰਦਰੋਂ ਮਾਨਵੀ ਗੁਣਾਂ ਨੂੰ ਵਰਤਣ ਦੀ ਜਾਚ ਦੱਸੀ ਹੈ। ਇਸ ਨੂੰ ਕਿਹਾ ਰੱਬੀ ਦਰਗਾਹ। ਰੱਬੀ ਦਰਗਾਹ ਦੇ ਅਰਥ ਨੇ ਕਿ ਹਰ ਵੇਲੇ ਇਹ ਅਹਿਸਾਸ ਰੱਖਣਾ ਰੱਬ ਮੇਰੇ ਅੰਦਰ ਹੈ, ਰੱਬ ਮੇਰੇ ਸਾਹਮਣੇ। ਅੱਗੋਂ ਦੇਖਾ ਗੁਰੂ ਦੀ ਪੰਕਤੀ ਹੈ, ਅੱਗੋਂ ਦੇਖਾ ਪਿੱਛੋਂ ਦੇਖਾ ਤੁਝ ਤੇ ਕਹਾਂ ਛੁਪਾਵਾ। ਮਨੁੱਖ ਪਾਪ ਕਰਦਾ ਹੈ, ਬੁਰੇ ਕਰਮ ਕਰਦਾ ਹੈ, ਕਿੱਥੇ ਕਰਦਾ ਹੈ ਜਿੱਥੇ ਇਹਨੂੰ ਕੋਈ ਦੇਖਦਾ ਨਾ ਹੋਵੇ। ਲੁਕ ਕੇ ਪਾਪ ਕਰਮ ਕਰੇਗਾ, ਗੁਰੂ ਕਹਿੰਦੇ ਪਿਆਰਿਆ ਜਦ ਤੂੰ ਲੁਕ ਕੇ ਛੁਪ ਕੇ ਕੋਈ ਕਰਮ ਕਰਦਾ ਹੋਵੇ, ਮੰਨਿਆ ਤੈਨੂੰ ਅੱਗੇ ਕੋਈ ਨਹੀਂ ਦੇਖ ਰਿਹਾ, ਪਿੱਛੇ ਕੋਈ ਨਹੀਂ ਦੇਖ ਰਿਹਾ, ਪਰ ਕਦੀ ਸੋਚਿਆ ਰੱਬ ਤੂੰ ਕਿਵੇਂ ਛੁਪਾਏਗਾ, ਰੱਬ ਤੂੰ ਤੇਰੇ ਅੰਦਰ ਬੈਠਾ। ਜਦੋਂ ਅਹਿਸਾਸ ਹੋ ਜਾਵੇ, ਆ ਜਿਹੜੇ ਵੀਰ ਨੌਕਰੀ ਕਰਦੇ ਨੇ ਨਾ ਪਿਆਰੇ, ਉਹ ਹਰ ਵੇਲੇ ਡਰ ਬਣਿਆ ਰਹਿੰਦਾ ਮੇਰਾ ਬੌਸ ਕੀ ਕਹੇਗਾ, ਵੀ ਮੈਂ ਬੌਸ ਨੂੰ ਕੀ ਜਵਾਬ ਦੇਵਾਂਗਾ। ਉਸ ਡਰ ਕਰਕੇ ਉਹ ਕੰਮ ਕਰਦਾ ਹੈ, ਤੇ ਜੇ ਅਹਿਸਾਸ ਹੋ ਜਾਵੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀ ਜਵਾਬ ਦੇਵਾਂਗਾ, ਮੈਂ ਆਪਣੇ ਭਰਾ ਨਾਲ ਝਗੜਾ ਕੀਤਾ, ਮੈਨੂੰ ਗੁਰੂ ਪੁੱਛਣਗੇ ਆ ਇਨਸਾਨੀਅਤ ਹੈ। ਜੇ ਭਰਾ ਨਾਲ ਧੋਖਾ ਕਰ ਦਿੱਤਾ ਗੁਰੂ ਪੁੱਛਣਗੇ ਆ ਇਨਸਾਨੀਅਤ ਹੈ। ਖਿਮਾ ਕਰਨੀ ਗੁਰੂ ਦੇ ਸਾਹਮਣੇ ਆ ਕੇ ਵੀ ਜੇ ਅਹਿਸਾਸ ਨਹੀਂ ਹੋਇਆ ਇਹ ਰੱਬ ਦੀ ਦਰਗਾਹ ਨੂੰ ਭੁੱਲ ਗਿਆ। ਹੁਣ ਪੰਕਤੀਆਂ ਨੇ ਭੇਖ ਅਨੇਕ ਆਗਨ ਨਹੀਂ ਬੁਝੈ, ਕੋਟ ਉਪਾਵ ਦਰਗਾਹ ਨਹੀਂ ਸਿੱਝੈ। ਦਰਗਾਹ ਦੀ ਸਮਝ ਨਹੀਂ ਆਉਂਦੀ, ਬੜੇ ਯਤਨ ਕੀਤੇ। ਅਗੋਂ ਇਸੇ ਸਿਧਾਂਤ ਨੂੰ ਸਤਿਗੁਰੂ ਹੋਰ ਥੋੜ੍ਹਾ ਸਾਡੇ ਸਾਹਮਣੇ ਰੱਖਣਗੇ।
ਰਹਿਣੋ ਵੀ ਕੰਮ ਕੀ ਬਦੂ ਗੁਰਦੁਆਰਾ ਜਿਹੜਾ ਕਿ ਬੇਸਿਕ ਥਿੰਗ ਵਿੱਚ ਆ ਜਾਂਦੀਆਂ, ਦੇ ਆਰ ਟੂ ਰਿਲੀਜੀਅਸ ਐਕਟੀਵਿਟੀਜ਼ ਹੇਅਰ। ਫਸਟ ਇਜ਼ ਦਾ ਸੇਵਾ, ਅਦਰ ਸਰਵਿਸ ਇਨ ਦਾ ਲੰਗਰ ਔਰ ਜੋੜਾ ਸਾਹਿਬ। ਬਟ ਵਾਈਲ ਡੂਇੰਗ ਆਲ ਦੀਜ਼ ਥਿੰਗ, ਸੈਕੰਡ ਇਜ਼ ਦਾ ਸਿਮਰਨ ਐਂਡ ਰੀਡਿੰਗ ਆਫ ਬਾਣੀ। ਡੂਇੰਗ ਆਲ ਦੀਜ਼ ਥਿੰਗ, ਇਫ ਵੀ ਆਰ ਜਸਟ running through the Gurbani and not learning the concept of the Gurbani, if we are just performing the Seva but not learning the concept behind that Seva, we are just making or we are just trying those empty rituals which are again going to entrap us into woes and suffering. And as Sri Guru Granth Sahib Maharaj and Sri Sukhmani Sahib tell, take anek ਅਗਰ ਨਹੀਂ ਬੁਝੈ ਕੋਟ ਉਪਾਲ ਦਰਗਾਹ ਨਹੀਂ ਸਿਜੈ। ਮੀਨਿੰਗ ਟ੍ਰਾਈਡ ਲੋਟ ਆਫ ਰਿਲੀਜੀਅਸ ਡਿਸਗਾਈਜ਼ਸ ਐਂਡ ਐਮਪਟੀ ਰਿਚੁਅਲ, ਦਾ ਫਾਇਰ ਆਫ ਡਿਜ਼ਾਇਰ ਇਜ਼ ਨੋਟ ਸੈਟਿਸਫਾਈਡ। ਈਵਨ ਵਿਦ ਦਿਸ ਫਾਲਸ ਵੇਜ, ਵਨ ਇਜ਼ ਨੋਟ ਅਪਰੂਵਡ ਇਨ ਦਾ ਡਿਸਿਪਲਿਨ ਸਿਸਟਮ ਆਫ ਵਾਹਿਗੁਰੂ ਦਾ ਸੁਪਰੀਮ ਐਂਡ ਦਾ ਵਰਡ ਵਟ ਵੀ ਕਾਲ ਦਰਗਾਹ ਔਰ ਹੈਵਨ ਇਜ਼ ਨੋ ਪਲੇਸ ਆਫਟਰ ਦੈਟ। Heaven is what we can have in our own life. Those who are devoid of human values and humanity, those who are devoid of love in the family, in the society, they live in hell. And those who are human, having those human values, they are living in heaven in this life only. So as Guruji says, a person who is just performing the ritual, the service, reading of Bani as an empty
empty ritual, he cannot attain that heaven and cannot fulfill his desires, and the desire like a fire cannot be satisfied in his mind.
ਉਹਨੇ ਜਿਹੜੇ ਸੁਪਨੇ ਨੇ ਨਾ ਸਾਡੇ ਸਾਡੀਆਂ ਇੱਛਾਵਾਂ ਨੇ ਉਹਨਾਂ ਨੂੰ ਪੂਰਾ ਕਿਵੇਂ ਕੀਤਾ ਜਾਵੇ ਸਤਿਗੁਰੂ ਇਹ ਸਾਨੂੰ ਇੱਕ ਜੁਗਤ ਦੱਸ ਰਹੇ ਨੇ ਅਤੇ ਮੈਂ ਪੰਕਤੀ ਤੁਹਾਡੇ ਸਾਹਮਣੇ ਰੱਖਾਂਗਾ ਤੁਸੀਂ ਬਹੁਤ ਵਾਰੀ ਪੜ੍ਹੀ ਹੈ ਚਾਰ ਪਦਾਰਥ ਜੇ ਕੋ ਮੰਗੇ ਉਸ ਚਾਰ ਪਦਾਰਥ ਕਿਹੜੇ ਨੇ ਇਹਦੇ ਅਰਥ ਵੀ ਤੁਸੀਂ ਬਹੁਤ ਵਾਰੀ ਸੁਣੇ ਹੋਣਗੇ ਧਰਮ ਅਰਥ ਕਾਮ ਮੋਹ ਮੰਗਦੀ ਹੈ ਧਰਮ ਅਰਥ ਕਾਮ ਮੋਹ ਦਾ ਦਾਤਾ ਪਰ ਇਹਦੀ ਐਕਸਪਲੇਨੇਸ਼ਨ ਕੀ ਹੈ ਧਰਮ ਦੀ ਵਿਆਖਿਆ ਇੱਕ ਮੁਸਲਮਾਨ ਨੂੰ ਪੁੱਛ ਕੇ ਦੇਖਣਾ ਵੱਖਰੀ ਦੱਸੇਗਾ ਹਿੰਦੂ ਨੂੰ ਪੁੱਛ ਕੇ ਦੇਖਣਾ ਧਰਮ ਦੀ ਪਰਿਭਾਸ਼ਾ ਵੱਖਰੀ ਦੱਸੇਗਾ ਧਰਮ ਵੱਖ ਵੱਖ ਨਹੀਂ ਹੋ ਸਕਦੇ ਜੇ ਮਨੁੱਖਤਾ ਇੱਕ ਹੈ ਤੇ ਧਰਮ ਵੀ ਇੱਕੋ ਹੀ ਹੈ ਹੁਣ ਇਸਦੇ ਅਰਥ ਕੀ ਨੇ ਇਹਨਾਂ ਚਾਰ ਚੀਜ਼ਾਂ ਦੇ ਪਹਿਲਾ ਹੈ ਧਰਮ ਧਰਮ ਦੇ ਅਰਥ ਹੈ ਇਨਸਾਨੀਅਤ ਹਿਊਮੈਨਿਟੀ ਮਾਨਵੀ ਗੁਣ ਅੰਦਰ ਪੈਦਾ ਕਰਨੇ ਮਨੁੱਖਤਾ ਨੂੰ ਇਨਸਾਨੀਅਤ ਨੂੰ ਸਮਝਣਾ ਤੇ ਮਨੁੱਖਤਾ ਦੇ ਫਰਜ਼ਾਂ ਨੂੰ ਪਹਿਚਾਨਣਾ ਡਿਊਟੀ ਕੀ ਹੈ ਤੇ ਫਿਰ ਉਹਨਾਂ ਫਰਜ਼ਾਂ ਨੂੰ ਨਿਭਾਉਣਾ ਇਸ ਨੂੰ ਕਹਿੰਦੇ ਨੇ ਧਰਮ ਚਾਹੇ ਕੋਈ ਕ੍ਰਿਸਚੈਨਿਟੀ ਦੇ ਸਿਧਾਂਤਾਂ ਅਨੁਸਾਰ ਜੀਵਨ ਬਤੀਤ ਕਰੇ ਚਾਹੇ ਕੋਈ ਹਿੰਦੂਇਜ਼ਮ ਦੇ ਸਿਧਾਂਤਾਂ ਅਨੁਸਾਰ ਚਾਹੇ ਉਹ ਕੁਰਾਨ ਸ਼ਰੀਫ ਦੇ ਸਿਧਾਂਤਾਂ ਅਨੁਸਾਰ ਚਾਹੇ ਗੁਰਬਾਣੀ ਦੇ ਸਿਧਾਂਤਾਂ ਅਨੁਸਾਰ ਸਭ ਤੋਂ ਪਹਿਲਾਂ ਕੀ ਇੱਕ ਚੰਗਾ ਇਨਸਾਨ ਇੱਕ ਉੱਚਾ ਸੁੱਚਾ ਪੂਰਨ ਇਨਸਾਨ ਬਣਨ ਦੀ ਯੋਗਤ ਆ ਗਈ ਜਦ ਕੀ ਮਨੁੱਖ ਚਾਹੁੰਦਾ ਹੈ ਕਿ ਮੈਂ ਇੱਕ ਪੂਰਨ ਇਨਸਾਨ ਬਣ ਕੇ ਜ਼ਿੰਦਗੀ ਬਤੀਤ ਕਰਨੀ ਹੈ ਮੈਂ ਆਪਣੇ ਅੰਦਰ ਇਨਸਾਨੀਅਤ ਦੇ ਗੁਣਾਂ ਨੂੰ ਹੀ ਵਰਤਣਾ ਹੈ ਜਿੱਥੇ ਮੇਰੇ ਇਨਸਾਨੀਅਤ ਗੁਣ ਗਵਾਚਦੇ ਹੋਣ ਚਾਹੇ ਮੈਨੂੰ ਅਰਬਾਂ ਖਰਬਾਂ ਦਾ ਘਾਟਾ ਪੈਂਦਾ ਹੋਵੇ ਮੈਂ ਉਹ ਕੰਮ ਕਦੀ ਨਹੀਂ ਕਰਾਂਗਾ ਕਿਉਂਕਿ ਮੇਰੇ ਲਈ ਕੀਮਤੀ ਨੇ ਮਾਨਵੀ ਗੁਣ ਮਨੁੱਖਤਾ ਦੇ ਗੁਣ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਦੁਨੀਆਂ ਨੂੰ ਦੱਸਿਆ ਹਿਊਮੈਨਿਟੀ ਹੈ ਕੀ ਮਾਨਵਤਾ ਕਿਵੇਂ ਨਿਭਾਈ ਜਾਂਦੀ ਹੈ ਸਤਿਗੁਰਾਂ ਜੋ ਵੀ ਕਰਮ ਕਰਕੇ ਦਿਖਾਏ ਉਹ ਇਨਸਾਨੀਅਤ ਦੇ ਕਰਮ ਸੀ ਗੁਰੂ ਪਾਤਸ਼ਾਹ ਕਹਿੰਦੇ ਉਹ ਇਨਸਾਨੀਅਤ ਮਿਲਦੀ ਕਿੱਥੋਂ ਹੈ ਚਾਰ ਪਦਾਰਥ ਜੇ ਕੋ ਮੰਗੇ ਸਭ ਤੋਂ ਪਹਿਲਾ ਹੈ ਇਨਸਾਨੀਅਤ ਧਰਮ ਇੱਕ ਗੱਲ ਖਿਆਲ ਕਰਨੀ ਜਿਹੜਾ ਮਨੁੱਖ ਮਾਂ ਦੀਆਂ ਨਜ਼ਰਾਂ ਵਿੱਚ ਆਪਣੇ ਪਿਤਾ ਦੀਆਂ ਨਜ਼ਰਾਂ ਵਿੱਚ ਇੱਕ ਪੂਰਨ ਇਨਸਾਨ ਨਹੀਂ ਬਣ ਸਕਿਆ ਉਹ ਗੁਰੂ ਦੀਆਂ ਨਜ਼ਰਾਂ ਵਿੱਚ ਪੂਰਨ ਗੁਰਸਿੱਖ ਵੀ ਨਹੀਂ ਬਣ ਸਕੇਗਾ ਸ਼ਾਇਦ ਅਸੀਂ ਕਦੀ ਬਹੁਤ ਇਸ ਐਂਗਲ ਨਾਲ ਉਸ ਪੰਕਤੀ ਨੂੰ ਨਾ ਦੇਖਿਆ ਹੋਵੇ ਗੁਰੂ ਪਾਤਸ਼ਾਹ ਕਹਿੰਦੇ ਜਿਨਕੇ ਜਣੇ ਵਡੀਰੇ ਤੁਮ ਹੋ ਤਿੰਨ ਸੰਗ ਝਗੜਤ ਪਾਪ ਯਾਨੀ ਜਿਹੜੇ ਮਾਤਾ ਪਿਤਾ ਨੇ ਤੈਨੂੰ ਜਨਮ ਦਿੱਤਾ ਹੈ ਉਸ ਮਾਤਾ ਪਿਤਾ ਨਾਲ ਝਗੜਾ ਕਰਨਾ ਜ਼ਿੰਦਗੀ ਦਾ ਬਹੁਤ ਵੱਡਾ ਪਾਪ ਹੈ ਜੇ ਭੈਣ ਭਰਾਵਾਂ ਨਾਲ ਪੂਰਨ ਇਨਸਾਨੀਅਤ ਤੌਰ ਤੇ ਵਿਵਹਾਰ ਨਾ ਕਰ ਸਕਿਆ ਤੇ ਗੁਰੂ ਦੀਆਂ ਨਜ਼ਰਾਂ ਵਿੱਚ ਵੀ ਇਹ ਸਿੱਖ ਨਹੀਂ ਬਣ ਸਕੇਗਾ ਇਹ ਗੱਲ ਵੱਖਰੀ ਹੈ ਗੁਰਬਾਣੀ ਦੇ ਕੰਸੈਪਟ ਕਦੀ ਸੁਣ ਕੇ ਨਹੀਂ ਦੇਖੇ ਗੁਰੂ ਪਾਤਸ਼ਾਹ ਕਹਿੰਦੇ ਤੂੰ ਪਿਆਰਿਆ ਆਪਣੇ ਹੀ ਮਿੱਤਰਾਂ ਦੀ ਆਪਣੇ ਹੀ ਭਰਾਵਾਂ ਦੀ ਆਪਣੇ ਪਰਿਵਾਰ ਵਾਲਿਆਂ ਦੀ ਨਿੰਦਾ ਕਰਨਾ ਤੂੰ ਅੱਖਾਂ ਦੇ ਨਾਲ ਪਰਾਇਆ ਰੂਪ ਤੱਕਦਾ ਇਹ ਖੋਟੀ ਮੱਤ ਕਿੱਥੋਂ ਲਈ ਆਪਾਂ ਬਹੁਤ ਵਾਰੀ ਪੰਕਤੀ ਸੁਣਦੇ ਹਾਂ ਮਨ ਰੇ ਕੌਣ ਕੁਮਤ ਤੈ ਲੀਨੀ ਪੜਦਾਰਾ ਨਿੰਦਿਆ ਰਸ ਰੱਖਿਓ ਰਾਮ ਭਗਤ ਨੇ ਕੀਨੀ ਜਿਹੜਾ ਮਨੁੱਖ ਆਪਣੇ ਮਿੱਤਰਾਂ ਪ੍ਰਤੀ ਉਹਨਾਂ ਦੇ ਔਗਣਾਂ ਦੀ ਚਰਚਾ ਕਰਦਾ ਪਿਆ ਉਹ ਗੁਰੂ ਦੀਆਂ ਨਜ਼ਰਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਨਜ਼ਰਾਂ ਵਿੱਚ ਸਿੱਖ ਹੋ ਹੀ ਨਹੀਂ ਸਕਦਾ ਇਹਦਾ ਮਤਲਬ ਗੁਰਬਾਣੀ ਦਾ ਧਰਮ ਇਨਸਾਨੀਅਤ ਦੇ ਸਿਧਾਂਤਾਂ ਤੇ ਖਲੋਤਾ ਹੈ ਦੂਸਰਾ ਸ਼ਬਦ ਵਰਤਿਆ ਚਾਰ ਪਦਾਰਥਾਂ ਵਿੱਚ ਉਹ ਹੈ ਅਰਥ ਅਰਥ ਕੀ ਹੈ ਉਹ ਹੈ ਜ਼ਿੰਦਗੀ ਦੀਆਂ ਲੋੜਾਂ ਸਰੀਰ ਦੀ ਲੋੜ ਹੈ ਖੁਰਾਕ ਭੁੱਖ ਖੂਨ ਭੋਜਨ ਭੋਜਨ ਖਾਣ ਦੇ ਲਈ ਤੇਰੀ ਲੋੜ ਹੈ ਧਨ ਕਮਾਉਣਾ ਸਰੀਰ ਦੀ ਲੋੜ ਹੈ ਕੱਪੜਾ ਇਹਨੂੰ ਸਭਿਅਤਾ ਵਿੱਚ ਮਿਲਣ ਦੇ ਲਈ ਸਿਵਲਾਈਜੇਸ਼ਨ ਦੇ ਵਿੱਚ ਰਹਿਣ ਵਾਸਤੇ ਕੱਪੜਾ ਪਹਿਨਣਾ। ਤੀਸਰਾ ਹੈ ਇਹਦੇ ਲਈ ਮਕਾਨ, ਇਸ ਤੋਂ ਅੱਗੇ ਵੱਖਰੀਆਂ ਵੱਖਰੀਆਂ ਲੋੜਾਂ ਨੇ, ਉਹਦੇ ਲਈ ਚਾਹੀਦਾ ਪੈਸਾ। ਤੂੰ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨੀਆਂ ਨੇ, ਪਰ ਇੱਕ ਇਨਸਾਨ ਬਣ ਕੇ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨੀਆਂ। ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਕਦੀ ਝੂਠ ਦਾ ਸਹਾਰਾ ਨਾ ਲਈ, ਕਿਉਂਕਿ ਇਹਦੇ ਲਈ ਤੇ ਰੱਬ ਤੁਰਿਆ ਹੋਇਆ। ਆਪਾਂ ਸੋਧਕ ਸਾਹਿਬ ਦਾ ਪਾਠ ਕਰਦੇ ਹਾਂ, ਰਹਿਰਾ ਸਾਹਿਬ ਕਹਿ ਦਿੱਤਾ ਜਾਂਦਾ, ਸੋਧਕ ਸਾਹਿਬ ਕਹਿ ਦਿੱਤਾ ਜਾਂਦਾ, ਸੰਧਿਆ ਸਮੇਂ ਪਾਠ ਕੀਤਾ ਜਾਂਦਾ। ਉਸ ਵਿੱਚ ਇੱਕ ਪੰਕਤੀ ਆਉਂਦੀ ਹੈ, ਤਾਹੇ ਰੇ ਮਨ ਚਿਤਵੈ, ਇੱਥੇ ਚਿਤਵੈ ਦੇ ਅਰਥ ਹੈ ਟੈਨਸ਼ਨ। ਇਹ ਮਨੁੱਖ ਤੂੰ ਚਿੰਤਾ ਕਿਉਂ ਕਰਨਾ, ਤਾਹੇ ਰੇ ਮਨ ਚਿਤਵੈ, ਜੇ ਕਰਨਾ ਤਾਂ ਚਿੰਤਾ ਨਾ ਕਰ, ਉਦਮ ਕਰ। ਤਾਹੇ ਰੇ ਮਨ ਚਿਤਵੈ, ਉਦਮ ਜਾਂ ਆਹਰ ਹਰਜੀ ਉਹ ਭਰਿਆ, ਜਿਹੜੇ ਕੰਮ ਤੂੰ ਕਰ ਰਿਹਾ ਨਾ, ਇਹੀ ਕੰਮ ਰੱਬ ਕਰ ਰਿਹਾ। ਆਪਾਂ ਲੰਗਰ ਛੱਡਦੇ ਹਾਂ ਨਾ, ਕੜਾਹ ਪ੍ਰਸ਼ਾਦ ਛੱਡਦੇ ਹਾਂ, ਕਦੀ ਸੋਚ ਕੇ ਦੇਖਣਾ ਕੜਾਹ ਪ੍ਰਸ਼ਾਦ ਵਿੱਚ ਕੀ ਹੈ। ਇੱਕ ਤੇ ਕਣਕ ਆਟਾ, ਇੱਕ ਘੀ, ਤੀਸਰਾ ਹੈ ਚੀਨੀ। ਕੀ ਕਦੇ ਅਸੀਂ ਸੋਚਿਆ ਕਿ ਇਹ ਕਣਕ ਅੱਜ ਤੋਂ ਸਾਲ ਪਹਿਲਾਂ ਕਿਸੇ ਕਿਸਾਨ ਨੇ ਬੀਜੀ ਸੀ, ਰੱਬ ਉਸ ਵੇਲੇ ਇੱਕ ਰੱਬ ਨੇ ਸਿਸਟਮ ਸ਼ੁਰੂ ਕੀਤਾ ਸੀ, ਉਸ ਪ੍ਰਕਿਰਤ ਵਿੱਚ ਤੇਰਾ ਇਹ ਰਿਜ਼ਕ ਤਿਆਰ ਹੋ ਰਿਹਾ ਸੀ। ਜਾਪ ਸਾਹਿਬ ਵਿੱਚ ਨਿਤ ਪੜਿਆ ਜਾਂਦਾ ਕਿ ਰੋਜ਼ੀ ਦੇ ਹੰਦ ਹੈ, ਕਿ ਰਾਜਕ ਰਹਿੰਦ ਹੈ, ਰਿਜ਼ਕ ਦੇਣ ਵਾਲਾ ਰੱਬ ਹੈ। ਲੋੜਾਂ ਪੂਰੀਆਂ ਕਰਨੀਆਂ ਨੇ, ਪਰ ਇਨਸਾਨੀਅਤ ਵੀ ਕਾਇਮ ਰੱਖਣੀ ਹੈ। ਇਹ ਦੂਸਰਾ ਪਦਾਰਥ ਜਿਵੇਂ ਕਿ ਅਰਥ ਧਰਮ ਅਰਥ, ਤੀਸਰਾ ਹੈ ਕਾਮ। ਕਾਮ ਦੇ ਅਰਥ ਨੇ ਕਾਮਨਾਵਾਂ, ਡਿਜ਼ਾਇਰ, ਡ੍ਰੀਮ, ਸੁਪਨੇ। ਹੁਣ ਇਹਨਾਂ ਸੁਪਨਿਆਂ ਦੀ ਪੂਰਤੀ ਤੇ ਹਰ ਕੋਈ ਕਰਦਾ ਹੈ, ਇਨਸਾਨੀਅਤ ਨੂੰ ਬਚਾ ਕੇ ਰੱਖਣ ਦੀ ਸਮਝ ਨਹੀਂ। ਸੁਪਨੇ ਜੁੜੀ ਲੋੜਾਂ ਨਾਲ ਹੈ। ਤੇ ਚੌਥਾ ਸ਼ਬਦ ਵਰਤਿਆ ਮੋਹ। ਮੋਹ ਦੇ ਅਰਥ ਮੁਕਤੀ, ਤੇ ਸਾਨੂੰ ਪਤਾ ਕੀ ਕਿਹਾ ਗਿਆ ਕਿ ਮਰਨ ਤੋਂ ਬਾਅਦ ਮੁਕਤੀ, ਸ਼ਿਵਾ ਕਰਨੀ ਨਹੀਂ, ਜੀਵਨ ਮੁਕਤੀ। ਤੇਰੇ ਅੰਦਰ ਕ੍ਰੋਧ ਹਮਲਾ ਨਾ ਕਰੇ। ਇਹ ਜਿਹੜੇ ਪੰਜ ਵਿਕਾਰ ਨੇ, ਤੇਰੇ ਤੋਂ ਗਲਤ ਕਰਮ ਨਾ ਕਰਵਾਉਣ, ਉਹ ਕਰਮ ਜਿਨ੍ਹਾਂ ਨੂੰ ਇਨਸਾਨੀਅਤ ਦੇ ਕਰਮ ਨਹੀਂ ਕਿਹਾ, ਉਸਨੂੰ ਕਿਹਾ ਮੋਹ। ਤੇ ਗੁਰੂ ਪਾਤਸ਼ਾਹ ਕਹਿੰਦੇ ਜੇ ਤੂੰ ਇਹ ਚਾਰ ਚੀਜ਼ਾਂ ਲੈਣੀਆਂ ਚਾਹੁੰਦਾ ਪਿਆਰਿਆ, ਇਨਸਾਨੀਅਤ, ਮਾਨਵਤਾ, ਧਰਮ, ਜ਼ਿੰਦਗੀ ਦੀਆਂ ਲੋੜਾਂ ਦੀ ਪੂਰਤੀ, ਆਪਣੇ ਸੁਪਨਿਆਂ ਦੀ ਪੂਰਤੀ, ਤੇ ਇਹਦੇ ਵਾਸਤੇ ਗੁਰੂ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੇ ਸੰਗਤ ਤੋਂ
ਕੀਤੀ। As we discussed earlier, when our dreams are shattered and not satisfied, we try our own devices and Guru says they will lead to more suffering and more woes, more sadness, more despair. Then how can we fulfill our dreams? Sapluji here tells us the right way to achieve the dream in Sukhmani Sahib. Firstly, we shall know and we shall remember there are four things which we want in our life to make it happy. And these four things, as explained in Sri Sukhmani Sahib, Char Padarth Jeko Mange. What are these four things? The first is Taram. Taram or religion, it originally means human values and realization of human duties and performance of the same. When we know, when we believe in humanity, we are truly religious. Religion doesn't mean to be a Hindu, to be a Muslim, to be a Sikh or to be a Christian. But to realize humanity is to be religious. This is called Manushta Dharma, the religion of humanity. We have to acquire this to make our life a happier one. Secondly is the needs of life. We require food, clothing and shelter in our life, and they are called artha. Third one are the desires or the dreams of our life, which we need to fulfill in order to make ourselves satisfied, and these desires are called kaam or kaamnama. And fourth one is moh, which comes from moksh, and here it denotes life which is free from the vices, free from the bad and evil thoughts.
ਹੁਣ ਗੁਰੂ ਪਾਤਸ਼ਾਹ ਸਾਨੂੰ ਕਹਿ ਰਹੇ ਨੇ ਪਿਆਰਿਓ, ਜੇ ਇਹ ਜ਼ਿੰਦਗੀ ਦੀਆਂ ਚਾਰ ਚੀਜ਼ਾਂ ਲੈਣੀਆਂ ਨੇ, ਧਰਮ ਅਰਥ ਕਾਲ ਮੋਖ, ਮੈਂ ਫਿਰ ਦੁਹਰਾ ਦਿਆਂ, ਇਨਸਾਨੀਅਤ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਦੀਆਂ ਨੇ, ਨਾਲ ਇਨਸਾਨੀਅਤ ਵੀ ਸੁਪਨੇ ਪੂਰੀ ਕਰਦੇ, ਇਨਸਾਨੀਅਤ ਵੀ ਬਣੀ ਰਹੇ, ਵਿਵਹਾਰਾਂ ਤੋਂ ਮੁਕਤ ਰਹਿਣਾ, ਸਾਰੀਆਂ ਲੋੜਾਂ ਪੂਰੀਆਂ ਕਰਨੀਆਂ ਨੇ। ਜੇ ਚਾਰ ਪਦਾਰਥ ਫਿਰ ਚਾਹੀਦੇ ਨੇ, ਚੁਸਤ ਚਲਾਕੀਆਂ ਨਾਲ ਨਹੀਂ ਮਿਲਣਗੇ। ਗੁਰੂ ਪਾਤਸ਼ਾਹ ਕਹਿੰਦੇ ਮਿਲਣਗੇ ਕਿਵੇਂ? ਚਾਰ ਪਦਾਰਥ ਜੇ ਕੋ ਮੰਗੈ ਸਾਧ ਜਣਾ ਕੀ ਸੇਵਾ ਲਾਗੈ। ਹੁਣ ਸਾਧ ਜਣਾ ਨੇ ਅਰਥ ਕੀ ਕਰਾਂਗੇ? ਇੱਕ ਹੈ ਗੁਰਸਿੱਖਾਂ ਦੀ ਸੇਵਾ, ਦੂਸਰਾ ਹੈ ਸੰਗਤ ਦੀ ਸੇਵਾ, ਤੀਸਰਾ ਹੈ ਗੁਰਸਿੱਖਾਂ ਦੀ ਤੇ ਸੰਗਤ ਦੀ ਸੇਵਾ ਵਿੱਚ ਇੱਕ ਮੈਸੇਜ ਮੈਂ ਬੇਨਤੀ ਕਰਾਂ, ਜਿਹੜਾ ਮਨੁੱਖ ਪੰਜ ਗੁਰਸਿੱਖਾਂ ਨੂੰ ਘਰ ਲਿਆ ਕੇ ਪ੍ਰਸ਼ਾਦਾ ਛਕਾ ਕੇ ਕਵੇ ਮੈਂ ਸਿੱਖਾਂ ਦੀ ਸੇਵਾ ਕੀਤੀ ਤੇ ਮਾਤਾ ਪਿਤਾ ਨਾਲ ਝਗੜਾ ਕਰੇ, ਖਿਮਾ ਕਰਨੀ ਇਨਸਾਨੀਅਤ ਨਹੀਂ ਹੈ। ਉਹਦੇ ਪਿੱਛੇ ਕੋਈ ਭੁੱਖ ਹੋਏਗੀ, ਉਹ ਸੋਚਦਾ ਹੋਵੇਗਾ ਮੈਂ ਪੰਜ ਗੁਰਸਿੱਖਾਂ ਨੂੰ ਪ੍ਰਸ਼ਾਦਾ ਛਕਾਵਾਂ, ਮੇਰੀ ਫੈਕਟਰੀ ਵਿੱਚ ਵਾਧਾ ਹੋਵੇਗਾ, ਕਿਸੇ ਭੁੱਖ ਦੇ ਲਈ, ਕਿਸੇ ਕ੍ਰਿਸ਼ਨਾ ਦੀ ਅੱਗ ਬੁਝਾਉਣ ਵਾਸਤੇ ਇਹ ਸਭ ਕੁਛ ਕੀਤਾ ਹੋਵੇਗਾ। ਤੇ ਜਿਹੜਾ ਕੰਮ ਕ੍ਰਿਸ਼ਨਾ ਦੀ ਅੱਗ ਬੁਝਾਉਣ ਵਾਸਤੇ ਕੀਤਾ, ਵੈਕਟੀ ਰਿਚੁਅਲ ਨੋਟ ਕਰਿਓ, ਫਿਰ ਬਦਲਿਆ ਕਿਉਂ? ਪੰਜ ਗੁਰਸਿੱਖਾਂ ਨੂੰ ਘਰ ਸੱਦ ਕੇ ਪ੍ਰਸ਼ਾਦਾ ਛਕਾਇਆ, ਜੀਵਨ ਕਿਤਨਾ ਨੇ ਬਦਲਿਆ, ਸੋਚ ਕਿਤਨੀ ਬਦਲੀ, ਬਿਹੇਵੀਅਰ ਕਿਤਨਾ ਕੁ ਬਦਲਿਆ, ਉਹ ਬਦਲੇਗੀ ਕਿਵੇਂ? ਜਿਹੜੀ ਸੰਗਤ ਦੀ ਸੇਵਾ ਹੈ ਉਸ ਵਿੱਚ ਇੱਕ ਮੈਸੇਜ ਮਿਲਦਾ ਪਿਆਰਿਆ, ਤੂੰ ਮਾਨਵਤਾ ਦੀ ਸੇਵਾ ਕਰਨੀ ਹੈ, ਮਨੁੱਖਤਾ ਦੀ ਸੇਵਾ ਕਰਨੀ ਹੈ। ਤੇ ਗੁਰਸਿੱਖਾਂ ਦੀ ਸੇਵਾ ਵਿੱਚ ਇੱਕ ਮੈਸੇਜ ਹੈ ਕਿ ਤੂੰ ਆਪਣੇ ਘਰ ਵਿੱਚ ਮਾਤਾ ਪਿਤਾ ਭੈਣ ਭਰਾਵਾਂ ਦੀ ਸੇਵਾ ਕਰਨੀ ਹੈ। ਮੈਂ ਉਸ ਤੋਂ ਹੱਟ ਕੇ ਗੱਲ ਹੋਰ ਕਹਿਣੀ ਚਾਹਾਂਗਾ, ਕਦੀ ਪਰਖ ਕੇ ਦੇਖਣਾ, ਜਦੋਂ ਅਸੀਂ ਦੂਜੇ ਬਰਤਨ ਰੱਖਣ ਜਾਂਦੇ ਹਾਂ ਕਿਸੇ ਵੀ ਜਗ੍ਹਾ ਤੇ ਹੋਵੇ, ਸਾਹਮਣੇ ਵਾਲਾ ਸਾਡੇ ਤੋਂ ਬਰਤਨ ਖੜਦਾ ਹੈ, ਕਹਿੰਦਾ ਖਲਾਓ ਅਸੀਂ ਮਾਂਜਾਂਗੇ, ਅਸੀਂ ਸੇਵਾ ਕਰ ਰਹੇ। ਜੇ ਘਰ ਵਿੱਚ ਭਰਾ ਦਾ ਲੜਕਾ ਜਾਂ ਭਰਾ ਦਾ ਬੱਚਾ ਕੋਈ ਜੂਠਾ ਬਰਤਨ ਸਾਡੇ ਬੈਡਰੂਮ 'ਚ ਛੱਡ ਗਿਆ ਤੇ ਘਰੇ ਝਗੜਾ ਖੜਾ ਕਰਦਾ, ਕਹਿੰਦਾ ਬੱਚੇ ਨੂੰ ਸਮਝਾਓ ਕਿ ਇੱਧਰ ਦੂਜੇ ਬਰਤਨ ਸੁੱਟ ਜਾਂਦਾ, ਫਿਰ ਸਿੱਖਿਆ ਕੀ ਹੈ? ਹੁਣ ਇੱਥੋਂ ਮੈਸੇਜ ਤੇ ਇਹ ਲੈਣਾ ਸੀ, ਜੇ ਘਰ ਵਿੱਚ ਕੋਈ ਜੂਠਾ ਬਰਤਨ ਰਹਿ ਵੀ ਗਿਆ, ਚੁੱਕ ਕੇ ਉਹਨੂੰ ਰੱਖ ਦਿੰਦਾ ਕੰਮ ਤੇ ਕੰਮ ਉੱਥੇ, ਔਰ ਸਮਝ ਲੈਂਦਾ ਇਹ ਸੇਵਾ ਮਿਲਦੀ। ਜੇ ਇੱਥੇ ਆਣ ਕੇ ਹਰ ਇੱਕ ਦੀ ਸੇਵਾ ਹੈ, ਤੇ ਮੈਂ ਬੇਨਤੀ ਕਰਾਂ ਘਰ ਵਿੱਚ ਭੈਣ ਭਰਾਵਾਂ ਦਾ ਬਰਤਨ ਚੁੱਕ ਕੇ ਰੱਖਣਾ ਵੀ ਸੇਵਾ ਹੈ, ਮਾਤਾ ਪਿਤਾ ਦਾ ਜੂਠਾ ਬਰਤਨ ਰੱਖਣਾ ਵੀ ਸੇਵਾ ਹੈ, ਪਰ ਘਰ ਵਿੱਚ ਜੂਠੇ ਬਰਤਨ ਨੂੰ ਹੱਥ ਨਹੀਂ ਲਾਉਂਦਾ। ਜੋੜੇ ਘਰ ਦੀ ਸੇਵਾ ਕੀਤੀ ਜਾਂਦੀ ਹੈ, ਕਦੇ ਅੰਦਰ ਝਾਤੀ ਮਾਰ ਕੇ ਦੇਖਣੀ ਘਰ ਆਪਣੇ ਮਾਂ ਦੀ ਆਪਣੇ ਪਿਤਾ ਦੀ ਜੁੱਤੀ ਕਿਤਨੀ ਕੁ ਵਾਰੀ ਪਾਲਿਸ਼ ਕਰਕੇ ਦਿੱਤੀ ਹੈ। ਇਹਦਾ ਮਤਲਬ ਕਰਮ ਤੇ ਕੀਤਾ ਕਰਮ ਦਾ ਮੈਸੇਜ ਨਹੀਂ ਗਿਆ। ਮੈਂ ਫਿਰ ਦੁਹਰਾ ਰਿਹਾ, ਮੈਂ ਇਹ ਨਹੀਂ ਕਹਿੰਦਾ ਕਿ ਕਰਮ ਨਹੀਂ ਕਰਨੇ, ਕਰਨੇ ਨੇ, ਇੱਥੇ ਸੰਗਤਾਂ ਨੇ ਜੋੜੇ ਸਾਫ ਕਰਨੇ ਨੇ, ਇਸ ਵਿੱਚੋਂ ਮੈਸੇਜ ਲੈਣਾ ਹੈ, ਪਰ ਮਾਤਾ ਪਿਤਾ ਨੇ ਵੀ ਜੁੱਤੀ ਪਾਲਿਸ਼ ਕਰਨੀ ਸਿੱਖਣੀ ਹੈ। ਵੱਡੇ ਭਰਾ ਵੱਡੀ ਭੈਣ ਦੀ ਕਦੀ ਜੁੱਤੀ ਪਾਲਿਸ਼ ਕਰਕੇ ਦੇਖੀ ਹੈ? ਭਾਵ ਜੋ ਕਰਮ ਧਰਮ ਦੇ ਸੇਵਾ ਦੇ ਧਾਰਮਿਕ ਅਸਥਾਨ ਤੇ ਕੀਤੇ ਜਾਂਦੇ ਨੇ, ਉਹਦੇ ਵਿੱਚ ਇੱਕ ਜੁਗਤ ਸਿੱਖਣੀ ਹੈ, ਮੇਰੇ ਘਰ ਵਿੱਚ ਪੀਸ ਔਫ ਮਾਈਂਡ ਕਿਵੇਂ ਹੋ ਗਏ? ਗੁਰੂ ਪਾਤਸ਼ਾਹ ਕਹਿੰਦੇ ਜੇ ਪਿਆਰਿਆ ਤੈਨੂੰ ਮਨੁੱਖਤਾ ਦੀ, ਮਾਨਵਤਾ ਦੀ ਸੇਵਾ ਦੀ ਸਮਝ ਲੱਗ ਪਈ। ਕਈ ਵਾਰੀ ਇੰਜ ਲੱਗਦਾ ਹੈ ਕਿ ਲੰਗਰ ਵਿੱਚ ਤੇ ਬੜੀ ਸੇਵਾ ਕੀਤੀ, ਪਰ ਘਰ ਕਦੇ ਆਪਣੇ ਪਿਤਾ ਨੂੰ ਪਾਣੀ ਦਾ ਗਲਾਸ ਵੀ ਚੁੱਕ ਕੇ ਨਹੀਂ ਫੜਾਇਆ। ਘਰ ਵਿੱਚ ਦਾਦੀ ਮਾਂ ਨੂੰ ਕਦੇ ਪਾਣੀ ਦਾ ਗਲਾਸ ਚੁੱਕ ਕੇ ਨਹੀਂ ਫੜਾਇਆ, ਕਦੇ ਪੁੱਛਿਆ ਨਹੀਂ ਮਾਂ ਤੈਨੂੰ ਅੱਜ ਚਾਹ ਮਿਲਦੀ ਕਿ ਨਹੀਂ। ਦਾਦੀ ਮਾਂ ਕੋਲੇ ਜਾਣਾ ਵੀ ਜ਼ਰੂਰ ਲੱਗਿਆ, ਇੱਥੇ ਜੀਵਨ ਦੇ ਉੱਤੇ, ਇੱਥੇ ਕਦੀ ਨੋਟ ਕਰੋ, ਧਾਰਮਿਕ ਸਥਾਨ ਤੇ ਕੀ ਹੁੰਦਾ, ਹਰ ਇੱਕ ਨੂੰ ਪੁੱਛਿਆ ਜਾਂਦਾ ਤੁਹਾਨੂੰ ਕੁਛ ਹੋਰ ਚਾਹੀਦਾ, ਪ੍ਰਸ਼ਾਦਾ ਹੋਰ ਲਓਗੇ, ਦਾਲਾਂ ਹੋਰ ਲਓਗੇ, ਤੇ ਨਾਲ ਇੱਕ ਸ਼ਬਦ ਵਰਤਿਆ ਜਾਂਦਾ ਪ੍ਰਸ਼ਾਦਾ ਵਰਗੂ ਜੀ, ਦਾਲਾਂ ਵਰਗੂ ਜੀ, ਤੇ ਪਾਣੀ ਹੋਰ ਲਓਗੇ, ਕੁਛ ਹੋਰ ਲਓਗੇ। ਉਸ ਵਿੱਚ ਇੱਕ ਮੈਸੇਜ ਲੈਣਾ ਸੀ, ਇਹ ਹੋਰ ਲਓਗੇ ਦੇ ਵਿੱਚੋਂ ਇੱਕ ਮੈਸੇਜ ਸੀ ਕਿ ਘਰ ਵਿੱਚ ਆਪਣੀ ਦਾਦੀ ਮਾਂ ਆਪਣੇ ਦਾਦਾ ਜੀ ਨੂੰ ਵੀ ਪੁੱਛਣਾ, ਘਰ ਵਿੱਚ ਮਾਤਾ ਪਿਤਾ ਨੂੰ ਪੁੱਛਣਾ ਘਰ ਵਿੱਚ ਪੀਸ ਆਫ ਮਾਇੰਡ ਬਣਦਾ ਹੈ, ਸ਼ਾਂਤੀ ਬਣਦਾ ਹੈ। ਜਿਹਦੇ ਆਪਣੇ ਘਰ ਦੀ ਸ਼ਾਂਤੀ ਹੋਏਗੀ ਉਹ ਸਮਾਜ ਅੰਦਰ ਸੰਸਾਰ ਅੰਦਰ ਸ਼ਾਂਤੀ ਬੰਡਣ ਤੁਰ ਸਕਦਾ ਹੈ। ਕਿਵੇਂ ਕਰਨੀ? ਜਿਹਦੇ ਆਪਣੇ ਘਰ ਵਿੱਚ ਸ਼ਾਂਤੀ ਨਹੀਂ ਉਹ ਦੂਸਰਿਆਂ ਨੂੰ ਸ਼ਾਂਤੀ ਵੰਡੇਗਾ ਕਦੀ ਨਹੀਂ ਸਕਦਾ। ਜਿਸ ਗੁਰੂ ਦੇ ਅਸੀਂ ਸਿੱਖ ਹਨ ਪਿਤਾ ਨੇ ਚਪੇੜ ਮਾਰੀ, ਕਦੀ ਨੋਟ ਕਰਕੇ ਦੇਖਣਾ ਇਤਿਹਾਸ ਦੇ ਸੈਂਗਲ ਨੂੰ ਦੇਖਣਾ, ਗੁਰੂ ਚੁੱਪ ਕੇ ਬੈਠੇ। ਮੈਨੂੰ ਪਿਆਰੇ ਕਹਿਣ ਲੱਗੇ ਪੈਂਟਲ ਜੀ ਸਾਨੂੰ ਸੱਚ ਕਹਿਣਾ ਚਾਹੀਦਾ, ਕੁਛ ਵੀ ਹੋ ਜਾਵੇ ਹੱਥਾਂ ਤੇ ਸੱਚ ਕਹਿਣਾ ਚਾਹੀਦਾ। ਮੈਂ ਕਿਹਾ ਮੇਰੇ ਗੁਰੂ ਨੇ ਇੱਕ ਥਾਂ ਤੇ ਕਿਹਾ ਜੀ ਚੁੱਪ ਹੋ ਕੇ, ਪਿਤਾ ਨੇ ਚਪੇੜ ਮਾਰੀ ਚੁੱਪ ਹੋ ਕੇ, ਕਿਉਂ ਕਦੀ ਸੁੱਕੇ? ਜਦੋਂ ਮੈਂ ਤਾਂ ਕਾਨੂੰਨ ਨੂੰ ਪੁੱਛਿਆ ਪੁੱਤਰ ਨਾਨਕ 20 ਰੁਪਈਏ ਕਿੱਥੇ ਖਰਚ ਕਰਕੇ ਆਇਆ? 20 ਰੁਪਈਆ ਪੁੱਛੇ ਪਿਤਾ ਨੇ ਚਪੇੜ ਮਾਰੀ ਚੁੱਪ ਕੇ ਹੋ ਗਏ, ਕਿਉਂਕਿ ਦੱਸ ਸਕਦੇ ਸੀ, ਜਰਾ ਨੋਟ ਕਰਨਾ, ਕਹਿ ਸਕਦੇ ਸਨ ਪਿਤਾ ਜੀ ਮੈਂ ਦਵਾਏ ਨਹੀਂ, ਚਰਚਾ ਕਰ ਸਕਦੇ ਸਨ, ਕਨਵਿੰਸ ਵੀ ਕਰਾ ਸਕਦੇ ਸੀ, ਮੇਰਾ ਆਪਣਾ ਵਿਚਾਰ ਹੈ, ਗੁਰੂ ਸਾਹਿਬ ਪਿਤਾ ਨੂੰ ਕਨਵਿੰਸ ਕਰਵਾ ਸਕਦੇ ਸਨ, ਪਰ ਜੋ ਪਤਾ ਕਿਉਂ ਰਹੇ ਹੁਣ ਇੱਥੇ ਕਨਵਿੰਸ ਕਰਵਾਉਣਾ, ਘਰ ਦਾ ਮਾਹੌਲ ਖਰਾਬ ਹੋਣਾ ਸੀ, ਘਰ ਦਾ ਮਾਹੌਲ ਸ਼ਾਂਤੀ ਵਾਲਾ ਬਣ ਰਿਹਾ ਹੈ। ਇਮਰਾਬਾਦ ਦੇ ਵਿੱਚ ਭਾਈ ਲਾਲੋ ਦੇ ਨਗਰ ਵਿੱਚ ਬਾਬਰ ਨੂੰ ਕਹਿੰਦੇ ਨੇ ਬਾਬਰ ਤੂੰ ਜ਼ਾਬਰ ਹੈ, ਤੂੰ ਪਾਪ ਦੀ ਗੰਢ ਲੈ ਕੇ ਆਇਆ। ਦੁਨੀਆਂ ਪੁੱਛ ਸਕਦੀ ਸੀ ਨਾਨਕ ਜੀ ਘਰ ਦੇ ਪਿਤਾ ਦੇ ਕੋਲ ਬੋਲੇ ਨਹੀਂ ਹੈ, ਇੱਥੇ ਬਾਦਸ਼ਾਹ ਦੇ ਅਜੇ ਵੀ ਬੋਲ ਰਹੇ ਹੋ। ਗੁਰੂ ਪਾਤਸ਼ਾਹ ਕਹਿੰਦੇ ਜੀ ਹੁਣ ਮੈਂ ਨਹੀਂ ਬੋਲਾਂਗਾ, ਸੰਸਾਰ ਅੰਦਰ ਸ਼ਾਂਤੀ ਨਹੀਂ ਬਣੀ। ਗੱਲ ਤੇ ਮਾਨਵਤਾ ਇਨਸਾਨੀਅਤ ਪੀਸ ਆਫ ਮਾਇੰਡ ਅੰਦਰ ਅਨੰਦ, ਉਹਦੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸੰਗਤ ਦੀ ਸੇਵਾ, ਦੇਸ਼ ਕੌਮ ਦੀ ਸੇਵਾ, ਮਨੁੱਖਤਾ ਦੀ ਸੇਵਾ, ਗੁਰਸਿੱਖਾਂ ਦੀ ਸੇਵਾ, ਇਸ ਵਿੱਚੋਂ ਇਹ ਚਾਰ ਚੀਜ਼ਾਂ ਜ਼ਿੰਦਗੀ ਦੀਆਂ ਮਿਲਦੀਆਂ ਨੇ। ਧਰਮ ਹਰ ਕਾਲ ਮੋਹ ਕਰਨ to achieve the fourth thing that is described earlier, kaam, taram, arg, kaam and mok, we have to come into the service of sangat, gursikh, nation and humanity. And one thing should be noted, when we come to the gurdwara and perform the seva, it has a hidden concept, a lesson to learn. Whatever we do here in the guru sangat, serving or seva, we have to take the principles to our family, to our society, whether we are learning to give those messages to our family, to our society or not, to learn humanity, human values, and then only we can achieve these four needs of life, what we call tanam, arth, kaam and mok, char padarth, jeko mangai, saad jana ki seva lagai. All these four can be achieved through the service of humanity, gursikh, sangat and nation. Kul manukh de andar ik hor supna hai, main famous hova, mera standard ho gaya, mera status ho gaya, bahut sara paisa is liye kharch milta hai ki duniya se mera prabhav padhe. Te guru paatshah ne sukhmi ka jo patan kiya hai, jeko apni ਸ਼ੋਭਾ ਬੋਲਦਾ ਹੈ, ਸ਼ੋਭਾ ਵਡਿਆਈ, ਜੇ ਕੋਈ ਫੇਮਸ ਹੋਣਾ ਚਾਹੁੰਦਾ ਹੈ ਤੇ ਇੱਕ ਚੀਜ਼ ਸਿੱਖ ਲਵੇ, ਇਸ ਸੰਗਤ ਵਿੱਚ ਆ ਕੇ ਸਿੱਖਣਾ ਕੀ ਹੈ? ਈਗੋ ਕਿਵੇਂ ਛੱਡੀ ਜਾਵੇ? ਆਹ ਸੰਗਤ ਇਹ ਹੋਮਾ ਛੋੜਾ ਹੈ, ਇਹਦਾ ਮਤਲਬ ਜੇ ਅਸੀਂ ਸੰਸਾਰ 'ਤੇ ਫੇਮਸ ਹੋਣਾ ਚਾਹੁੰਦੇ ਹਾਂ, ਆਪਣਾ ਸਟੈਂਡਰਡ ਸਟੇਟਸ ਬਣਾਉਣਾ ਚਾਹੁੰਦੇ ਹਾਂ, ਇੱਥੇ ਆ ਕੇ ਇੱਕੋ ਇੱਕ ਸਿੱਖਣਾ ਪਏਗਾ ਕਿ ਮੈਨੂੰ ਕੁਛ ਨਹੀਂ ਪਤਾ, ਮੇਰੇ ਕੋਈ ਸ਼ਕਤੀ ਨਹੀਂ, ਜੋ ਸੇਵਾ ਗੁਰੂ ਲੈ ਰਹੇ ਨੇ ਉਹ ਆਪੇ ਕੌਤਕ ਵਰਤਾ ਰਹੇ, ਅੰਦਰੋਂ ਈਗੋ ਖਤਮ ਕਰਨੀ।
ਇਫ ਯੂ ਵਾਂਟ ਟੂ ਬੀ ਫੇਮਸ ਇਨ ਦਾ ਵਰਲਡ, ਟੂ ਹੈਵ ਅ ਵਿਸ਼ ਟੂ ਪਰਫਾਰਮ ਅ ਸਟੇਟਸ ਇਨ ਦਾ ਵਰਲਡ, ਵਨ ਸ਼ੁੱਡ ਨੋ ਫਰੋਮ ਸ਼੍ਰੀ ਸੁਖਮਨੀ ਸਾਹਿਬ, ਜੇ ਕੋ ਆਪਣੀ ਸ਼ੋਭਾ ਲੋੜੈ, ਸਾਧ ਸੰਗ ਦੇ ਹੋਮੈ ਛੂਰੈ, first he has to shed the false ego within.
what we call as I am, and that is to be shed there, and then only one can attain that state and that status in life, in the world.
ਇੱਕ ਹੋਰ ਸਤਿਗੁਰਾਂ ਨੇ ਸੁਖਮਨੀ ਸਾਹਿਬ ਵਿੱਚ ਟੱਚ ਕੀਤਾ, ਉਹ ਹੈ ਜੇ ਕੋ ਜਨਮ ਮਰਨ ਦੇ ਡਰ ਹੈ। ਉਸ ਜਨਮ ਦੀ ਮਰਨ ਕੀ ਹੈ? ਇਸ ਵੇਲੇ ਸਾਡੇ ਅੰਦਰ ਗੁਰੂ ਦਾ ਪਿਆਰ ਹੈ, ਗੁਰੂ ਦਾ ਰੰਗ ਹੈ। ਅੰਦਰ ਝਾਕੀ ਮਾਰ ਕੇ ਦੇਖੋ, ਇਸ ਵੇਲੇ ਕੋਈ ਵਿਕਾਰ ਵੀ ਨਹੀਂ ਹੈ, ਅੰਦਰ ਪਵਿੱਤਰਤਾ। ਗੁਰੂ ਦੇ ਘਰ ਵਿੱਚ ਆ ਕੇ ਇੱਕ ਐਸਾ ਰੰਗ ਬਣ ਜਾਂਦਾ ਹੈ, ਅੰਦਰ ਪਵਿੱਤਰਤਾ ਜਨਮ ਲੈਂਦੀ ਹੈ, ਅੰਦਰ ਸੱਚ ਆ ਜਾਂਦਾ ਹੈ। ਇਹ ਕਹਿੰਦੇ ਨੇ ਆਤਮਿਕ ਜੀਵਨ। ਜਦੋਂ ਮਨੁੱਖ ਸੰਸਾਰ ਤੇ ਚਲਿਆ ਜਾਂਦਾ ਹੈ, ਉਹਦੇ ਵਿਕਾਰ ਹਮਲਾ ਕਰਦੇ ਨੇ, ਇਹ ਰੰਗ ਅੰਦਰੋਂ ਖਤਮ ਹੋ ਜਾਂਦਾ ਹੈ, ਉਹਨੂੰ ਕਹਿੰਦੇ ਆਤਮਿਕ ਮੌਤ। ਇੱਥੇ ਆ ਕੇ ਸਿੱਖਣਾ ਹੈ ਇਹ ਸੱਚ ਸਦਾ ਬਣਿਆ ਰਹੇ, ਇਹ ਪਵਿੱਤਰਤਾ ਸਦੀ ਬਣੀ ਰਹੇ। ਜਿਨ੍ਹਾਂ ਦੇ ਅੰਦਰ ਇਹ ਰੰਗ ਸਦਾ ਬਣਿਆ ਰਹਿੰਦਾ, ਜਿਨ੍ਹਾਂ ਦੇ ਅੰਦਰ ਪਵਿੱਤਰਤਾ ਬਣੀ ਰਹਿੰਦੀ, ਉਹਨਾਂ ਨੂੰ ਸਤਿਗੁਰੂ ਕਹਿੰਦੇ ਸਦਾ ਜਿਉਂਦੇ ਨੇ, ਉਹ ਆਤਮਿਕ ਜੀਵਨ ਜਿਉਂਦੇ ਨੇ। ਤੇ ਗੁਰੂ ਪਿਆਰ ਵਾਲਿਓ, ਕੁਝ ਐਸੇ ਵੀ ਹੋ ਸਕਦੇ ਨੇ ਜਿਹੜੇ ਧਾਰਮਿਕ ਅਸਥਾਨਾਂ ਵਿੱਚ ਜਾ ਕੇ ਵੀ ਅੰਦਰ ਪਵਿੱਤਰਤਾ ਨਹੀਂ, ਧਾਰਮਿਕ ਅਸਥਾਨਾਂ ਜਾ ਕੇ ਵੀ ਅੰਦਰ ਮਲੀਨਤਾ, ਇਹਦਾ ਮਤਲਬ ਉਹ ਇੱਥੇ ਵੀ ਆਤਮਿਕ ਮੌਤ ਨੇ। ਗੁਰੂ ਪਾਤਸ਼ਾਹ ਕਹਿੰਦੇ ਜੇ ਕੋ ਜਨਮ ਮਰਨ ਤੇ ਡਰਾ ਹੈ, ਸਾਧ ਜਨਾਸੀ ਸ਼ਰਨੀ ਪਰ ਹੈ। ਹੁਣ ਸ਼ਰਨੀ ਪੈਣ ਦੇ ਅਰਥ ਕੀ ਨੇ, ਇਹਨੂੰ ਵੀ ਨੋਟ ਕਰਿਓ। ਇੱਕ ਹੈ ਗੁਰਸਿੱਖਾਂ ਦੀ ਸ਼ਰਨ, ਸੰਗਤ ਦੀ ਸ਼ਰਨ, ਗੁਰੂ ਦੀ ਸ਼ਰਨ। ਗੁਰੂ ਦੀ ਸ਼ਰਨ ਹੈ ਗੁਰੂ ਦਾ ਹੁਕਮ ਮੰਨਣਾ। ਸੰਗਤ ਦੀ ਸ਼ਰਨ ਹੈ ਕਿ ਜੇ ਕੋਈ ਸੰਗਤ ਵਿੱਚ ਮੇਰੇ ਨਾਲੋਂ ਜ਼ਿਆਦਾ ਜਿਤਨੇ ਨਹੀਂ ਹੈ, ਤੇ ਮੈਂ ਵੀ ਜਿਤਨੇ ਨਹੀਂ ਬਣਾ। ਜੇ ਕਿਸੇ ਦੇ ਕੋਲ ਗੁਰਮਤ ਦੇ ਸਾਥ ਮੇਰੇ ਨਾਲੋਂ ਵੱਧ ਗਈ, ਤੇ ਮੈਂ ਵੀ ਉਹਨਾਂ ਸਿਧਾਂਤਾਂ ਨੂੰ ਆਪਣੇ ਅੰਦਰ ਲਿਆਵਾਂ। ਇਸ ਸੰਗਤ ਵਿੱਚ ਕੁਛ ਐਸੇ ਹੋਣਗੇ ਜਿਹੜੇ ਬੜਾ ਮਿੱਠਾ ਬੋਲਦੇ, ਤੇ ਮੈਂ ਵੀ ਮਿੱਠਾ ਬੋਲਣ ਸਿੱਖਾਂ। ਕੁਝ ਐਸੇ ਨੇ ਜਿਹੜੇ ਹਰ ਇੱਕ ਨਾਲ ਪਿਆਰ ਕਰਦੇ ਨੇ, ਮੈਂ ਵੀ ਹਰ ਇੱਕ ਨਾਲ ਪਿਆਰ ਕਰਨਾ ਸਿੱਖਾਂ। ਕੁਝ ਐਸੇ ਨੇ ਜਿਹੜੇ ਕਦੀ ਨਫ਼ਰਤ ਕਰਦੇ ਸੀ, ਤੇ ਮੈਂ ਵੀ ਨਫ਼ਰਤ ਆਪਣੇ ਅੰਦਰੋਂ ਖਤਮ ਕਰਾਂ। ਇੱਕ ਪੰਕਤੀ ਹੈ ਸ੍ਰੀ ਰਾਮ ਦੀ, ਉਹ ਹੈ ਤਿੰਨ ਹੀ ਜੈਸੀ ਕੀ ਰਵਾਂ, ਸਭ ਸੰਗਤ ਮੇਲ ਮਿਲਾਏ। ਇੱਥੇ ਆ ਕੇ ਜਿਹਨਾਂ ਗੁਰਸਿੱਖਾਂ ਕੋਲ ਮੇਰੇ ਨਾਲੋਂ ਜ਼ਿਆਦਾ ਗੁਣ ਨੇ, ਉਹਨਾਂ ਗੁਣਾਂ ਨੂੰ ਮੈਂ ਧਾਰਨ ਕਰਾਂ, ਉਹਨੂੰ ਕਹਿੰਦੇ ਨੇ ਸ਼ਰਨ ਪੈਣਾ। ਗੁਰੂ ਪਾਤਸ਼ਾਹ ਕਹਿੰਦੇ ਪਿਆਰਿਓ, ਜੇ ਇੱਥੇ ਆ ਕੇ ਸਤਸੰਗੀਆਂ ਦੇ ਪਰਛਿਮਾ ਕਰਨੀ, ਇਹ ਮਨ ਔਗਣ ਦੇਖਦਾ, ਔਗਣਾਂ ਦੀ ਚਰਚਾ ਕਰਦਾ, ਇਹਨੂੰ ਗੁਣ ਦੇਖਣ ਦੀ ਯੋਗਤ ਉਤਨਾ ਚਿਰ ਨਹੀਂ ਆਏਗੀ ਜਿਤਨਾ ਚਿਰ ਗੁਰੂ ਦੀ ਸ਼ਰਨ ਨਹੀਂ ਪਏਗਾ। ਗੁਰਬਾਣੀ ਦੇ ਗਿਆਨ ਵਿੱਚੋਂ ਗੁਣ ਸਿੱਖ ਕੇ ਆਪਣੇ ਅੰਦਰ ਧਾਰਨ ਕਰਨ ਦੇ ਨਾਲ ਸਤਿਗੁਰੂ ਕਹਿੰਦੇ ਤੇਰੇ ਸਾਰੇ ਸੁਪਨੇ ਗੁਰੂ ਪੂਰੇ ਕਰਨਗੇ। ਸੁਪਨੇ ਤੇਰੇ ਅੰਦਰ ਬਣਨਗੇ, ਗੁਰੂ ਪੂਰੇ ਕਰਨਗੇ। ਇਤਿਹਾਸ ਪੜ੍ਹ ਕੇ ਦੇਖਣਾ, ਜਦ ਵੀ ਗੁਰਸਿੱਖ ਦੇ ਅੰਦਰ ਕੋਈ ਇੱਛਾ ਬਣੀ, ਸਤਿਗੁਰਾਂ ਪੂਰੀ ਕੀਤੀ। ਸੁਖਮਨੀ ਸਾਹਿਬ ਦੀ ਬਾਣੀ ਅੰਦਰ ਸਤਿਗੁਰਾਂ ਸਾਨੂੰ ਇਹ ਜੁਗਤ ਦਿੱਤੀ ਹੈ, ਕਿਉਂਕਿ ਦਿੱਤੀ ਹੈ।
The five vices, kaam, krodh, loh, moh, ahankar, bring spiritual death in life. But whenever we come to the Guru, Gurbani and Sangat put life into our soul. In absence of true Guru, man gets habitual to worldly devices and vices, which lead him to spiritual death again. But when he walks towards the Guru, he is blessed with spiritual life. This circle of spiritual birth and spiritual death goes on, due to which man never becomes happy. Now if one wants to end this vicious circle of spiritual birth and death, he has to come to the Guruji and the Gurusikh to practice humility, to learn the qualities of obtained from the Gurbani, from the Sangat itself, and then only one can become happy. Jeko janam maran te darai, ਸਾਧ ਜਨਾ ਕੀ ਸਰਨੀ ਪੜੇ। ਇਫ ਵੀ ਵਾਂਟ ਟੂ ਪ੍ਰੋਟੈਕਟ ਆਰਸੈਲਵ ਫਰੋਮ ਦ ਵਿਸ਼ੀਅਸ ਸਰਕਲ ਆਫ ਸਪਿਰਿਚੁਅਲ ਡੈਥ ਐਂਡ ਬਰਥ, ਵੀ ਹੈਵ ਟੂ ਕਮ ਟੂ ਦ ਸੰਗਤ ਐਂਡ ਲਰਨ ਫਰੋਮ ਦ ਸੰਗਤ ਇਟਸੈਲਫ।
ਅੱਜ ਦੇ ਇਸ ਸਬਜੈਕਟ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਅਸੀਂ ਦੁਨੀਆਂ ਵਾਂਗ ਧਰਮ ਦੇ ਅਸਥਾਨ ਤੇ ਕਰਮ ਕਾਂਡ ਕਰਨ ਲਈ ਜਾਣਾ। ਅਸੀਂ ਜਾਣਾ ਜ਼ਿੰਦਗੀ ਦੀ ਥਿਊਰੀ ਸਿੱਖਣ ਵਾਸਤੇ। ਜਿਤਨੀ ਸੇਵਾ ਕਰਨੀ ਹੈ ਉਸ ਵਿੱਚੋਂ ਸਿੱਖਣਾ, ਜਿਤਨੀ ਬਾਣੀ ਪੜ੍ਹਨੀ ਹੈ ਉਹ ਬਾਣੀ ਵਿਚਾਰਨੀ ਹੈ, ਵਿਚਾਰਨੀ ਕਿਸ ਲਈ ਹੈ? ਤਾਂ ਕਿ ਸਾਨੂੰ ਉਸ ਬਾਣੀ ਅਨੁਸਾਰ ਜੀਵਨ ਜਿਉਣ ਦੀ ਗੱਲ ਹੈ। ਅਸੀਂ ਬਹੁਤ ਵਾਰੀ ਪੜ੍ਹਿਆ ਹੁਕਮ ਰਜ਼ਾ ਹੀ ਚੱਲਣਾ, ਹੁਕਮ ਰਜ਼ਾ ਹੀ ਚੱਲਣਾ, ਪਰ ਜਦੋਂ ਦੁੱਖ ਦੀ ਖਬਰ ਸੁਣੀ ਸਾਡਾ ਰਿਐਕਸ਼ਨ ਕੀ ਹੈ? ਉਸ ਵੇਲੇ ਸਾਡੇ ਅੰਦਰੋਂ ਆਵਾਜ਼ ਕੀ ਨਿਕਲੀ ਹੈ? ਅਸੀਂ ਬਹੁਤ ਵਾਰੀ ਸੁਣਿਆ ਪੜ੍ਹਿਆ ਫਰੀਦਾ ਉਰੇ ਦਾ ਭਰਾ ਕਰ ਗੁੱਸਾ ਮਾਨਣਾ ਹੰਢਾਏ, ਜਦੋਂ ਕੋਈ ਸਾਡੇ ਨਾਲ ਮਿਸਬਿਹੇਵ ਕਰਦਾ ਸਾਡਾ ਰਿਐਕਸ਼ਨ ਕੀ ਹੈ? ਇਸ ਲਈ ਅਸੀਂ ਆਉਣਾ ਕੇਵਲ ਤੇ ਕੇਵਲ ਬਾਣੀ ਦੀ ਸਮਝ, ਤਾਂ ਕਿ ਸਾਨੂੰ ਇੱਕ ਜੀਵਨ ਜੁਗਤ ਆ ਜਾਵੇ, ਜਿਸ ਜੀਵਨ ਜੁਗਤ ਨੂੰ ਦੇਖ ਕੇ ਦੁਨੀਆਂ ਕਵੇ ਇਹ ਹੈ ਅਸਲੀ ਇਨਸਾਨ, ਇਹ ਹੈ ਪੂਰਨ
ਗੁਰਬਾਣੀ
ਦੀ ਵਿਚਾਰ ਕਰਨੀ ਹੈ, ਗੁਰਬਾਣੀ ਨੂੰ ਸਮਝਣਾ ਤੇ ਇੱਕ ਕੋਸ਼ਿਸ਼ ਕਰਿਓ ਦੂਰ ਦੂਰ ਤੱਕ ਪਤਾ ਹੋਵੇ, ਜਿੱਥੇ ਬੈਠੋ ਇੱਕ ਚਰਚਾ ਕਰੋ ਕਿ ਕੌਮ ਨੇ ਕੀਰਤਨ ਦਰਬਾਰਾਂ ਦੀ ਲਹਿਰ ਸ਼ੁਰੂ ਕੀਤੀ, ਕੀਰਤਨ ਦਰਬਾਰ ਸ਼ੁਰੂ ਹੋਏ। ਅੱਜ ਸਾਨੂੰ ਇੱਕ ਨਵਾਂ ਤਜਰਬਾ ਕਰਨਾ ਚਾਹੀਦਾ, ਕਥਾ ਦਰਬਾਰ, ਗੁਰਬਾਣੀ ਦੀ ਵਿਚਾਰ ਦੇ ਪ੍ਰੋਗਰਾਮ। ਜਦੋਂ ਕੀਰਤਨ ਦਰਬਾਰ ਸ਼ੁਰੂ ਹੋਏ ਸੀ, ਸੰਗਤ ਨੂੰ ਬਹੁਤ ਸਾਰੇ ਨਵੇਂ ਨਵੇਂ ਸ਼ਬਦ ਮਿਲੇ। ਤੁਹਾਨੂੰ ਯਾਦ ਹੋਵੇਗਾ ਸਟਾਰਟਿੰਗ ਵਿੱਚ ਕੇਵਲ ਭਾਈ ਗੋਪਾਲ ਸਿੰਘ ਦੇ ਸ਼ਬਦ ਜਿਹੜੇ ਰਿਕਾਰਡ ਹੋਏ ਸਨ, ਰਾਗੀ ਗੋਪਾਲ ਸਿੰਘ ਜੀ। ਉਸ ਵੇਲੇ ਆਮ ਸੰਗਤ ਨੂੰ ਦੋ ਚਾਰ ਸ਼ਬਦ ਹੀ ਆਉਂਦੇ ਸੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜਿਸਦਾ ਸਾਹਿਬ ਲਾਡਾ ਹੋਵੇ, ਉਹ ਚਾਰ ਪੰਜ ਸ਼ਬਦ ਹਾਈਲਾਈਟ ਹੋਏ ਸੀ, ਬਾਕੀ ਸ਼ਬਦ ਬਹੁਤੇ ਯਾਦ ਨਹੀਂ ਸੀ। ਅੱਜ ਕੀਰਤਨ ਦਰਬਾਰ ਆਇਆ, ਕੀਰਤਨ ਦਰਬਾਰ ਦੀ ਲਹਿਰ ਦੇ ਨਾਲ ਸਾਨੂੰ ਕਿਤਨੇ ਕਿਤਨੇ ਸ਼ਬਦ ਯਾਦ ਆ ਗਏ, ਨਵੇਂ ਨਵੇਂ ਸ਼ਬਦ ਯਾਦ ਆਇਆ। ਇਹ ਕੀਰਤਨ ਦਰਬਾਰ ਦੀ ਦੇਣ ਹੈ। ਅੱਜ ਸਾਡੇ ਮੋਬਾਈਲ ਫੋਨ ਦੇ ਵਿੱਚ ਰਿੰਗ ਟੋਨ ਵੀ ਗੁਰਬਾਣੀ ਦੀ ਆ ਗਈ। ਜੇ ਕਿਤੇ ਕਥਾ ਦਰਬਾਰ ਦਾ ਯੁੱਗ ਸ਼ੁਰੂ ਹੋ ਜਾਵੇ, ਵਿਚਾਰ ਯੁੱਗ ਸ਼ੁਰੂ ਹੋ ਜਾਵੇ, ਤੇ ਗੁਰਬਾਣੀ ਦੇ ਵੀ ਨਵੇਂ ਨਵੇਂ ਸਿਧਾਂਤ ਸਾਡੇ ਸਾਹਮਣੇ
ਆਉਣਗੇ। We should have the experience of organizing Katha Darbars also. With the arrival of Kirtan Darbars, people have developed the taste to listen to Gurbani and become introduced to new shabds. In the same way, when the age of Gurbani Vichar or Katha Darbar commences, we will be familiarized with all those principles of which we are unaware of.
So, I will tell you about the knowledge. ਪੰਜਾਬ ਅੰਦਰ ਇੱਕ ਤੇ ਲੁਧਿਆਣਾ ਸ਼ਹਿਰ ਵਿੱਚ ਤੇ ਦੂਸਰਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਮੰਜੀ ਸਾਹਿਬ ਦੀਵਾਨ ਹਾਲ ਹੈ, ਇਸ ਸ਼ਤਾਬਦੀ ਦੇ ਦੋਨੋਂ ਥਾਵਾਂ ਤੇ ਕਥਾ ਦਰਬਾਰ ਕਰਵਾਏ ਗਏ। ਇੱਕ ਨਵਾਂ ਤਜਰਬਾ ਉਹਨਾਂ ਕਰਕੇ ਦੇਖਿਆ, ਉਸਨੂੰ ਲੋਕਾਂ ਨੇ ਬੜਾ ਪਸੰਦ ਕੀਤਾ, ਲੋਕਾਂ ਨੇ ਸਲਾਹਿਆ, ਔਰ ਹਰ ਇੱਕ ਦੀ ਰਚਨਾ ਤੇ ਇੱਕ ਆਵਾਜ਼ ਸੀ, ਹਰ ਕੋਈ ਕਹਿੰਦਾ ਸੀ ਕਿ ਅੱਜ ਨਵੇਂ ਨਵੇਂ ਕੰਸੈਪਟ ਸਾਹਮਣੇ ਆਏ। ਤੇ ਦੂਸਰੀ ਵਾਰ ਮੈਂ ਆਪ ਜੀ ਨੂੰ ਦੱਸਣੀ ਚਾਹਾਂਗਾ, ਦਿੱਲੀ, ਕੈਲਕਟਾ ਤੇ ਬੰਬਈ, ਉੱਥੋਂ ਦੀਆਂ ਕੁਝ ਸੰਸਥਾਵਾਂ ਦੇ ਨਾਲ ਦਾਸ ਦੇ ਵਿਚਾਰ ਸਾਂਝੇ ਹੋਏ। ਉਹ ਸੰਸਥਾਵਾਂ ਆਉਣ ਵਾਲੇ ਸਮੇਂ ਵਿੱਚ ਵੱਡੀ ਪੱਧਰ ਦੇ ਉੱਪਰ ਕੀਰਤਨ ਦਰਬਾਰ ਕਰਵਾਉਣ ਬਾਰੇ ਸੋਚ ਰਹੇ ਹਨ, ਆਵਾਜ਼ ਕਥਾ ਦਰਬਾਰ ਕਰਵਾਉਣ ਬਾਰੇ ਸੋਚ ਰਹੇ ਹਨ। ਕੰਸੈਪਟ ਕੀ ਹੋਵੇ ਕਿ ਇੱਕ ਮੁੱਖ ਵਾਕ ਜਿਵੇਂ ਕਿ ਔਖੀ ਘੜੀ ਨੂੰ ਦੇਖਣ ਲਈ ਆਪਣਾ ਦਿਲ ਸੰਭਾਲੇ, ਪੰਜ ਵੱਖ ਵੱਖ ਵਿਦਵਾਨਾਂ ਨੂੰ ਕਿਹਾ ਹੋਵੇ ਕਿ ਇੱਕੋ ਮੁੱਖ ਵਾਕ ਤੇ ਦੱਸਣਾ ਹੈ ਕਿ ਇਸ ਅਨੁਸਾਰ ਅੱਜ ਦੀ ਮਾਡਰਨ ਲਾਈਫ ਵਿੱਚ ਸਾਡੇ ਅੰਦਰ ਚੇਂਜਸ ਕਿਵੇਂ ਆਏ, ਸਾਡੇ ਅੰਦਰ ਗੁਰੂ ਦੇ ਹੁਕਮ ਮੰਨਣ ਲਈ ਵਿਰਧ ਆਵਤ ਕਿਵੇਂ ਪੈਦਾ ਹੋਏਗੀ। ਤੁਸੀਂ ਦੇਖੋਗੇ ਹਰ ਵਿਦਵਾਨ ਕੋਲੇ ਇੱਕ ਵੱਖਰਾ ਦ੍ਰਿਸ਼ਟੀਕੋਣ ਹੁੰਦਾ ਹੈ, ਹਰ ਵਿਦਵਾਨ ਕੋਲੇ ਇੱਕ ਵੱਖਰੀ ਨੌਲੇਜ ਹੁੰਦੀ ਹੈ। ਜਦੋਂ ਵਿਦਵਾਨ ਸੱਜੇ ਕੰਸੈਪਟ ਗੁਰਬਾਣੀ ਦੇ ਤੁਹਾਡੇ ਸਾਹਮਣੇ ਰੱਖਣਗੇ ਤੇ ਤੁਹਾਨੂੰ ਇਹ ਅਹਿਸਾਸ ਹੋਏਗਾ, ਮਨਾ ਇਹ ਤੇ ਅਸੀਂ ਬੜੇ ਸਾਲਾਂ ਤੋਂ ਪੜ੍ਹਦੇ ਆ ਰਹੇ ਸੀ, ਅਸੀਂ ਅੱਜ ਪਤਾ ਲੱਗਿਆ ਮੈਨੂੰ ਬਾਤ। ਔਰ ਇਹ ਲੱਗਦਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਸ ਸ਼ਤਾਬਦੀ ਤੇ ਸਾਨੂੰ ਇੱਕ ਨਵੀਂ ਵਿਰਤ ਮਿਲਦੀ ਹੈ। ਉਹ ਵਿਰਤ ਹੈ ਉਹ ਸੰਸਥਾਵਾਂ, ਇਹ ਕਥਾ ਦਰਬਾਰਾਂ ਦੇ ਯੁੱਗ। ਜੇ ਕੀਰਤਨ ਦਰਬਾਰਾਂ ਵਿੱਚੋਂ ਸਾਨੂੰ ਨਵੇਂ ਨਵੇਂ ਸ਼ਬਦ ਮਿਲੇ, ਸ਼ਬਦਾਂ ਦਾ ਟੇਸਟ ਮਿਲਿਆ, ਤੇ ਕਥਾ ਦਰਬਾਰਾਂ ਵਿੱਚੋਂ ਨਵੇਂ ਨਵੇਂ ਸਿਧਾਂਤ ਮਿਲਣਗੇ, ਉਹਨਾਂ ਸਿਧਾਂਤਾਂ ਦੇ ਵਿੱਚੋਂ ਸਾਨੂੰ ਜ਼ਿੰਦਗੀ ਦੇ ਅਸਲੀ ਮਕਸਦ ਵੀ ਸਮਝ ਆਉਣਗੇ।
ਫੋਰ ਯੋਰ ਇਨਫੋਰਮੇਸ਼ਨ ਆਈ ਸ਼ੁੱਡ ਟੈਲ ਯੂ
that one such Katha Darbar was organized at Ludhiana, Punjab, and the second one on the 30th of June at Srimanji Sahib Amritsar, and was much liked and appreciated by the Sangat. With Guru's grace, many institutions of the important cities of India, they are planning to organize such Katha Darbar in the coming time.
ਜ਼ਿੰਦਗੀ ਦੇ ਸੁਪਨੇ ਪੂਰੇ ਕਰਨੇ ਨੇ, ਲੋੜਾਂ ਪੂਰਤੀ ਦੀ ਯਤਨ ਕਰਨਾ ਹੈ, ਪਰ ਜਿਵੇਂ ਗੁਰੂ ਨੇ ਕਿਹਾ ਉਵੇਂ ਕਰਨਾ ਹੈ, ਇੱਕ ਭਰੋਸਾ ਕਰਨਾ ਹੈ। ਮਨੁੱਖ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਮੈਂ ਗੁਰੂ ਦੀ ਬਾਤ ਮੰਨਾਂਗਾ ਤੇ ਮੇਰੇ ਕੋਲ ਇਤਨਾ ਪੈਸਾ ਨਹੀਂ ਆਏਗਾ ਜਿਤਨਾ ਲੋਕਾਂ ਕੋਲ ਹੈ, ਸ਼ਾਇਦ ਮੇਰੇ ਕੋਲ ਇਤਨਾ ਸਟੈਂਡਰਡ ਸਟੇਟਸ ਨਹੀਂ ਹੋਏਗਾ ਜਿਤਨਾ ਲੋਕਾਂ ਕੋਲ ਹੈ। ਕਦੀ ਗੁਰੂ 'ਤੇ ਭਰੋਸਾ ਕਰਕੇ ਦੇਖਣਾ। ਗੁਰੂ ਕਹਿੰਦੇ ਪਿਆਰਿਆ, ਤੂੰ ਹੁਕਮ ਮੰਨ ਕੇ ਦੇਖ, ਗੁਰਬਾਣੀ ਅਨੁਸਾਰ ਜੀਵਨ ਜਿਉਂਦੇ ਦੇਖ, ਇਹ ਸਭ ਕੁਛ ਤੇਰੇ ਪਿੱਛੇ ਪਿੱਛੇ ਚੱਲੇਗਾ। ਬ੍ਰਹਮ ਮਿਲਦਾ ਤਿਸਦਾ ਬ੍ਰਹਮਾਤਰਾ ਹੈ, ਇਹ ਸ਼ਬਦ ਦੇ ਲਾਏ ਨਲ ਨਿਧੀ ਅਠਾਰਾਂ ਸਿੱਧੀ ਪਿੱਛੇ ਲੰਬੀਆਂ ਚੜ੍ਹੈ, ਜੋ ਹਰ ਲੱਗਦਾ ਸਦਾ ਦਿਖਾਏ। ਆਪਾਂ ਕੋਸ਼ਿਸ਼ ਕਰੀਏ ਗੁਰਬਾਣੀ ਨੂੰ ਸਮਝੀਏ, ਗੁਰਬਾਣੀ ਅਨੁਸਾਰ ਜ਼ਿੰਦਗੀ ਬਤੀਤ ਕਰੀਏ, ਸਾਡੇ ਸੁਪਨੇ ਗੁਰੂ ਪੂਰੇ ਕਰੀਏ, ਤਾਂ ਕਿ ਹੋ ਜਾਈਏ ਇਹ ਲੋਕ ਸੁਖੀਏ।
May we understand the two principles laid by our Guru so that we can lead life on the principles of Gurbani rather than trying our own devices to be happy. The ideal society as described by Guruji should be achieved, and let us step towards the true happiness and bliss and say a Lok Sukhiye Par Lok Sukhiye Nanak Har Prabh Aapke Milte.
ਅਖੀਰ ਤੇ ਆਪ ਜੀ ਨੂੰ ਬੇਨਤੀ ਕਿ ਜਿਹੜਾ ਕੱਲ੍ਹ ਦਾ ਸੈਸ਼ਨ ਸੀ ਉਹਦੇ ਵਿੱਚ ਡਾਊਟ ਸਾਹਮਣੇ ਪਏ ਨੇ, ਜਿਹੜੇ ਤੁਹਾਡੇ ਵਿੱਚੋਂ ਕੱਲ੍ਹ ਆਏ ਸੀ ਉਹ ਵੀ ਜਿਹੜੇ ਨਹੀਂ ਆਏ ਉਹ ਵੀ ਇਸ ਡਾਊਟ ਲੈ ਜਾਣੇ।